ਉਹਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫੇਰ ਘਬਰਾਉਣ ਦੀ ਲੋੜ ਨਹੀਂ। ਹੁਣ ਤੁਸੀਂ ਜਾਓ ਆਲਸਟੇਟ ਦੇ ਰਾਜਾ ਮੁਦੱਸਰ ਕੋਲ।
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਕਰ ਸਕਦੇ ਹੋ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀ ਜੀ, ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ 'ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਬੇ ਡਰਾਈਵ ਨੀਅਰ ਚਕੂਜ਼ੀ, 905-450-2828।
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ, ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ, ਕੋਈ ਸਲਾਹ, ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ, 416-620-1778, ਯਾਨੀ 416-620-1778, ਓਨਲੀ ਔਨ 770 AM।
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਈਟੋਬੀਕੋਕ ਵਿੱਚ 6 ਹਫ਼ਤੇ ਦੇ ਬੱਚੇ ਸਮੇਤ ਨਸ਼ੇ ਦੀ ਹਾਲਤ ਵਿੱਚ ਚਲਾਏ ਜਾ ਰਹੇ ਵਾਹਨ ਦੀ ਟੱਕਰ ਹੋਣ ਦੀ ਖਬਰ ਮਿਲੀ ਹੈ। ਗੋਸਟ ਬਾਈਕ ਮੈਮੋਰੀਅਲ ਨੇ ਫਰਵਰੀ ਮਹੀਨੇ ਦੇ ਆਖਰੀ ਵਿੱਚ ਸਾਊਥ ਵੈਸਟ ਕਾਰਬਰੋ ਵਿੱਚ ਸੜਕ ਹਾਦਸੇ ਵਿੱਚ ਮਾਰੇ ਗਏ ਸਾਈਕਲ ਸਵਾਰ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪੁਲਿਸ ਨੇ ਪੂਰਬੀ ਟੋਰਾਂਟੋ ਵਿੱਚ ਹੋਏ ਹਮਲੇ ਦੀ ਜਾਂਚ ਵਿੱਚ ਲੋੜੀਂਦੇ ਵਿਅਕਤੀ ਦੀ ਤਸਵੀਰ ਜਾਰੀ ਕੀਤੀ। ਟੋਰਾਂਟੋ ਪੁਲਿਸ ਵਿਰੋਧ ਪ੍ਰਦਰਸ਼ਨ ਕਾਰਨ ਪ੍ਰਧਾਨ ਮੰਤਰੀ ਦੇ ਸਮਾਗਮ ਨੂੰ ਰੱਦ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਤੇ ਹੁਣ ਖਬਰਾਂ ਵਿਸਥਾਰ ਨਾਲ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਈਟੋਬੀਕੋਕ ਵਿੱਚ ਇਕੱਤੀ ਤੌਰ ਤੇ ਨਸ਼ੇ ਦੀ ਹਾਲਤ ਵਿੱਚ ਚਲਾਏ ਜਾ ਰਹੇ ਵਾਹਨ ਦੀ ਟੱਕਰ ਹੋ ਗਈ ਹੈ ਅਤੇ ਇਸ ਵਾਹਨ ਵਿੱਚ 6 ਹਫ਼ਤੇ ਦਾ ਇੱਕ ਬੱਚਾ ਵੀ ਮੌਜੂਦ ਸੀ। ਇਹ ਸਿੰਗਲ ਵਾਹਨ ਹਾਦਸਾ ਕੈਵਿਨ ਐਲੀਜ਼ਾਬੈਥ ਵੇ ਅਤੇ ਐਵੈਂਸ ਐਵੈਨਿਊ ਦੇ ਨੇੜੇ ਐਲਡਰਵੁੱਡ ਇਲਾਕੇ ਵਿੱਚ ਵਾਪਰਿਆ। ਪੁਲਿਸ ਨੇ ਦੱਸਿਆ ਕਿ ਖੁਸ਼ਕਿਸਮਤ ਨਾਲ ਹਾਦਸੇ ਵਿੱਚ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ। ਕ੍ਰੈਂਬਰੀਜ਼ ਦੀ ਰਹਿਣ ਵਾਲੀ 25 ਸਾਲਾ ਔਰਤ ਨੇ ਇਸ ਮਾਮਲੇ ਵਿੱਚ ਲਾਪਰਵਾਹੀ ਅਤੇ ਗਲਤ ਢੰਗ ਨਾਲ ਵਾਹਨ ਚਲਾਉਣ ਦੇ ਦੋਸ਼ ਲਾਏ ਹਨ। ਉਧਰ ਸਾਊਥ ਵੈਸਟ ਕਾਰਬਰੋ ਵਿੱਚ ਇੱਕ ਹਫ਼ਤੇ ਪਹਿਲਾਂ ਦੋ ਗੱਡੀਆਂ ਦੇ ਟੱਕਰਨ ਕਾਰਨ ਮਾਰੇ ਗਏ 47 ਸਾਲਾ ਸਾਈਕਲ ਸਵਾਰ ਦੀ ਯਾਦ ਵਿੱਚ ਐਤਵਾਰ ਦੁਪਹਿਰ ਨੂੰ ਇੱਕ ਭਾਵਨਾਤਮਕ ਸ਼ੋਕ ਸਮਾਗਮ ਕੀਤਾ ਗਿਆ। ਇਹ ਟੱਕਰ 26 ਫਰਵਰੀ ਨੂੰ ਸ਼ਾਮ 5:30 ਵਜੇ ਤੋਂ ਥੋੜੀ ਦੇਰ ਪਹਿਲਾਂ ਸੈਂਟ ਕਲੇਅਰ ਐਵੈਨਿਊ ਈਸਟ ਤੇ ਬਰਚਮਾਊਂਟ ਰੋਡ ਦੇ ਬਿਲਕੁਲ ਪੱਛੇ ਵਿੱਚ ਹੋਈ ਸੀ। ਪੀੜਤ ਨੂੰ ਹਸਪਤਾਲ ਲਿਜਾਇਆ ਗਿਆ ਪਰ ਕੁਝ ਸਮੇਂ ਬਾਅਦ ਹੀ ਉਸਦੀ ਮੌਤ ਹੋ ਗਈ। 71 ਲੋਕਾਂ ਨੇ ਇਸ ਹਾਦਸੇ ਨੂੰ ਦੁਖਾਂਤ ਦੱਸਦਿਆਂ ਇੱਕ ਸਾਈਕਲ ਸਵਾਰ ਦੀ ਸੁਰੱਖਿਆ ਵੱਲ ਸ਼ਹਿਰ ਵਾਸੀਆਂ ਦਾ ਧਿਆਨ ਦਵਾਇਆ। ਹਾਦਸੇ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਬਿੱਲ ਪ੍ਰੋਟੋਪੋਲਸ ਵਜੋਂ ਕੀਤੀ ਗਈ ਹੈ। ਇਕੱਠ ਵਿੱਚ ਟੋਰਾਂਟੋ ਦੀਆਂ ਸੜਕਾਂ ਤੇ ਮਾਰੇ ਗਏ ਸਾਈਕਲ ਸਵਾਰਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਤੇ ਸ਼ਰਧਾਂਜਲੀ ਵਜੋਂ ਇੱਕ ਸਾਈਕਲ ਸਵਾਰ ਨੂੰ ਚਿੱਟੇ ਰੰਗ ਵਿੱਚ ਪੇਂਟ ਕੀਤਾ ਗਿਆ ਅਤੇ ਇਸ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ। ਇਕੱਠ ਵਿੱਚ ਸ਼ਾਮਲ ਹੋਏ ਉਸਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪ੍ਰੋਟੋਪੋਲਸ ਉਸ ਦਿਨ ਇੱਕ ਅੰਤਿਮ ਸੰਸਕਾਰ ਤੋਂ ਵਾਪਸ ਆ ਰਿਹਾ ਸੀ ਅਤੇ ਉਹ ਕੰਮ ਤੇ ਜਾ ਰਿਹਾ ਸੀ ਜਦੋਂ ਉਸ ਇਸ ਭਿਆਨਕ ਜਾਨਲੇਵਾ ਹਾਦਸੇ ਦਾ ਸ਼ਿਕਾਰ ਹੋ ਗਿਆ। ਸਾਈਕਲ ਸਵਾਰਾਂ ਲਈ ਸਤਿਕਾਰ ਦੀ ਵਕਾਲਤ ਕਰਨ ਵਾਲੀ ਸੰਸਥਾ ਰਿਸਪੈਕਟ ਫੋਰ ਸਾਈਕਲਿਸਟ ਨੇ ਦੱਸਿਆ ਕਿ ਪ੍ਰੋਟੋਪੋਲਸ ਲਈ ਕਈ ਮੌਕਿਆਂ ਤੇ ਆਸਰਾ ਘਰ ਵੀ ਕਮਜ਼ੋਰ ਅਤੇ ਜ਼ਰੂਰਤਮੰਦ ਲੋਕਾਂ ਨੂੰ ਆਪਣੀ ਸਾਈਕਲ ਤੇ ਜਾ ਕੇ ਭੋਜਨ ਪਹੁੰਚਾਉਂਦਾ ਸੀ। ਸ਼ਨੀਵਾਰ ਨੂੰ ਪ੍ਰੋਟੋਪੋਲਸ ਦੇ ਅੰਤਿਮ ਸੰਸਕਾਰ ਵਿੱਚ 1,000 ਤੋਂ ਵੱਧ ਲੋਕ ਸ਼ਾਮਲ ਹੋਏ। ਉਸ ਨੂੰ ਸਕਾਰਬਰੋ ਦੇ ਪਾਈਨ ਹਿਲਸ ਕਬਰਸਤਾਨ ਵਿੱਚ ਸਪੁਰਦੇ ਖਾਕ ਕਰ ਦਿੱਤਾ ਗਿਆ। ਉਧਰ ਟੋਰਾਂਟੋ ਪੁਲਿਸ ਨੇ ਸ਼ਹਿਰ ਦੇ ਪੂਰਬੀ ਸਿਰੇ ਵਿਚ ਹੋਏ ਇਕ ਝਗੜੇ ਦੌਰਾਨ ਇਕ ਵਿਅਕਤੀ ਤੇ ਕਥਿਤ ਤੌਰ ਤੇ ਹਮਲਾ ਕਰਨ ਵਾਲੇ ਬੰਦੇ ਦੀ ਫੋਟੋ ਜਾਰੀ ਕੀਤੀ ਹੈ। ਇਹ ਘਟਨਾ 2 ਮਾਰਚ ਨੂੰ ਗ੍ਰੀਨਵੁੱਡ ਐਵੇਨਿਊ ਅਤੇ ਗੈਰਾਰਡ ਸਟਰੀਟ ਈਸਟ ਦੇ ਨੇੜੇ ਇਸਲੀ ਵਿਲੇ ਇਲਾਕੇ ਵਿਚ ਵਾਪਰੀ। ਪੁਲਿਸ ਨੇ ਦਸਿਆ ਕਿ ਉਨ੍ਹਾਂ ਨੂੰ ਸ਼ਾਮ 6 ਵਜੇ ਤੋਂ ਕੁਝ ਸਮਾਂ ਪਹਿਲਾਂ ਉਸ ਇਲਾਕੇ ਚ ਬੁਲਾਇਆ ਗਿਆ ਸੀ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ 2 ਵਿਅਕਤੀਆਂ ਦੀ ਜ਼ੁਬਾਨੀ ਬਹਿਸ ਹੋ ਗਈ ਸੀ, ਜਿਸ ਦੌਰਾਨ ਉਨ੍ਹਾਂ ਵਿਚੋਂ ਇਕ ਦੂਜੇ ਉਤੇ ਗੋਲੀ ਚਲਾਈ ਗਈ। ਪੁਲਿਸ ਦੇ ਮੌਕੇ ਤੇ ਪਹੁੰਚਣ ਤੇ ਪਹਿਲਾਂ ਹੀ ਦੋਸ਼ੀ ਉਥੋਂ ਫਰਾਰ ਹੋ ਗਿਆ ਸੀ। ਉਸ ਦੀ ਪਛਾਣ ਟੋਰਾਂਟੋ ਦੇ 21 ਸਾਲਾ ਇਜਾਹੀ ਸ਼ੋਕੇਫ ਵਜੋਂ ਹੋਈ ਹੈ ਅਤੇ ਉਸ ਨੂੰ ਹਮਲਾ ਕਰਕੇ ਇਸ ਨੂੰ ਜ਼ਖਮੀ ਕਰਨ, ਹਥਿਆਰ ਨਾਲ ਹਮਲਾ, ਅਣਅਧਿਕਾਰਿਤ ਖਤਰਨਾਕ ਹਥਿਆਰ ਰੱਖਣ, ਜਾਣ ਦੇ ਬੁੱਝਦੇ ਹੋਏ ਵੀ ਅਣਅਧਿਕਾਰਿਤ ਹਥਿਆਰ ਰੱਖਣ, ਇਕ ਲੋਡ ਵਰਜਿਤ ਬੰਦੂਕ ਰੱਖਣ, 2 ਵਾਰ ਹਮਲੇ ਕਰਨ ਅਤੇ ਹਥਿਆਰਾਂ ਦੀ ਲਾਪਰਵਾਹੀ ਨਾਲ ਸਟੋਰੇਜ ਅਤੇ ਇਕ ਵਰਜਿਤ ਪ੍ਰਤੀਬੰਧਿਤ ਬੰਦੂਕ ਨੂੰ ਅਣਅਧਿਕਾਰਿਤ ਤੌਰ ਤੇ ਰੱਖਣ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਸ਼ੋਕੇਫ 5 ਫੁੱਟ 6 ਇੰਚ ਕੱਦ ਅਤੇ 135 ਪਾਉਂਡ ਭਾਰ, ਇਕ ਹੀਰੇ ਸਰੀਰ ਅਤੇ ਭੂਰੇ ਵਾਲਾਂ ਵਾਲਾ ਹੈ। ਉਸ ਬਾਰੇ ਜਾਣਕਾਰੀ ਵਾਲੇ ਕਿਸੇ ਵਿਅਕਤੀ ਨੂੰ 416-808-5500 ਤੇ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਜਾਂਦਾ ਹੈ। ਟੋਰਾਂਟੋ ਪੁਲਿਸ ਨੇ ਐਤਵਾਰ ਨੂੰ ਦਸਿਆ ਕਿ ਉਹ ਇਸ ਵੀਕਐਂਡ ਤੇ ਪ੍ਰਧਾਨ ਮੰਤਰੀ ਦੁਆਰਾ ਇਕ ਦੌਰੇ ਤੇ ਆਏ G7 ਆਗੂਆਂ ਨਾਲ ਹੋਣ ਵਾਲੀ ਮੁਲਾਕਾਤ ਦੇ ਸਮਾਗਮ ਨੂੰ ਵਿਰੋਧ ਪ੍ਰਦਰਸ਼ਨ ਕਰਕੇ ਰੱਦ ਕੀਤੇ ਜਾਣ ਦੀ ਮਾਮਲੇ ਦੀ ਜਾਂਚ ਕਰ ਰਹੀ ਹੈ। ਟੋਰਾਂਟੋ ਦੀ ਆਰਟ ਗੈਲਰੀ ਵਿਚ ਸ਼ਨੀਵਾਰ ਦੀ ਸ਼ਾਮ ਦੇ ਇਸ ਸਮਾਗਮ ਵਿਚ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਦਰਮਿਆਨ ਮੀਟਿੰਗ ਦਿਨ ਦੇ ਸਮਾਗਮ ਤੋਂ ਬਾਅਦ ਖਤਮ ਹੋਣੀ ਸੀ, ਪਰ ਇਸ ਨੂੰ ਅਚਾਨਕ ਫਸ਼ਤੀਨ ਪੱਖੀ ਪ੍ਰਦਰਸ਼ਨਕਾਰੀਆਂ ਵੱਲੋਂ ਨਾਅਰੇਬਾਜ਼ੀ ਕਰਦੇ ਹੋਏ ਇਮਾਰਤ ਅੰਦਰ ਆਵੜਨ ਕਰਕੇ ਰੱਦ ਕਰਨਾ ਪੈ ਗਿਆ। ਪ੍ਰਦਰਸ਼ਨ ਕਰਕੇ ਕਈ ਲੋਕਾਂ ਇਮਾਰਤ ਅੰਦਰ ਦਾਖਲ ਵੀ ਨਹੀਂ ਹੋ ਸਕੇ। ਪ੍ਰਾਈਮ ਮਿਨਿਸਟਰ ਦੇ ਦਫ਼ਤਰ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਨਾ ਤਾਂ ਉਹ ਅਤੇ ਨਾ ਹੀ ਮੈਲੋਨੀ ਉਸ ਇਵੈਂਟ ਵਿਚ ਸ਼ਾਮਲ ਹੋ ਸਕੇ ਅਤੇ ਉਥੇ ਥੋੜੇ ਸਮੇਂ ਲਈ ਲਾਕਡਾਊਨ ਵੀ ਕਰਨਾ ਪਿਆ ਸੀ। ਇੰਟਰਨੈਸ਼ਨਲ ਡਿਵੈਲਪਮੈਂਟ ਮਿਨਿਸਟਰੀ ਅਹਿਮਦ ਹੁਸੈਨ ਨੂੰ ਸੁਰੱਖਿਅਤ ਉਥੋਂ ਲੰਘਣ ਵਾਸਤੇ ਪੁਲਿਸ ਸੁਰੱਖਿਆ ਹੇਠ ਦੇ ਨਾਲ 2 ਬਲਾਕਾਂ ਤੱਕ ਤੁਰਦੇ ਜਾਣਾ ਪਿਆ। ਟੋਰਾਂਟੋ ਪੁਲਿਸ ਸਰਵਿਸ ਦੇ ਬੁਲਾਰੇ ਸਟਿਫਨੀ ਸੇਅਰ ਨੇ ਕਿਹਾ ਕਿ ਪੁਲਿਸ ਪ੍ਰਧਾਨ ਮੰਤਰੀ ਦੀ ਸੁਰੱਖਿਆ ਟੀਮ ਦੇ ਸੰਪਰਕ ਵਿਚ ਸੀ ਅਤੇ ਸੁਰੱਖਿਆ ਅਮਲੇ ਨੂੰ ਜਾਣਕਾਰੀ ਦੇ ਦਿੱਤੀ ਗਈ ਸੀ। ਪੁਲਿਸ ਅਧਿਕਾਰੀ ਟਰੂਡੋ ਨੇ ਇਮਾਰਤ ਤੱਕ ਸੁਰੱਖਿਅਤ ਪਹੁੰਚਾਉਣ ਲਈ ਤਿਆਰ ਹੈ। ਉਸ ਨੇ ਕਿਹਾ ਕਿ ਟੋਰਾਂਟੋ ਪੁਲਿਸ ਨੇ ਸਮਾਗਮ ਨੂੰ ਰੱਦ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਸੀ, ਪਰ ਫਿਰ ਵੀ ਪ੍ਰਧਾਨ ਮੰਤਰੀ ਦੀ ਟੀਮ ਨੇ ਸਮਾਗਮ ਵਿਚ ਸ਼ਾਮਲ ਨਾ ਹੋਣ ਦਾ ਫੈਸਲਾ ਹੀ ਕਰ ਲਿਆ, ਜਦੋਂ ਕਿ ਉਥੇ ਕਾਫੀ ਗਿਣਤੀ ਵਿਚ ਮਹਿਮਾਨ ਹਾਜ਼ਰ ਹੋ ਚੁੱਕੇ ਸਨ। ਸੇਅਰ ਨੇ ਕਿਹਾ ਕਿ ਲਗਭਗ 400 ਪ੍ਰਦਰਸ਼ਨਕਾਰੀ ਇਜਿਓ ਦੇ ਬਾਹਰ ਇਕੱਠੇ ਹੋਏ ਸਨ। ਇਕ ਘਟਨਾਕ੍ਰਮ ਵਿਚ ਕਿਸੇ ਨੂੰ ਸੱਟ ਫੇਟ ਨਹੀਂ ਲੱਗੀ ਅਤੇ ਨਾ ਹੀ ਅਜੇ ਕੋਈ ਗ੍ਰਿਫਤਾਰੀ ਕੀਤੀ ਗਈ ਹੈ। ਮਾਮਲੇ ਦੀ ਤਫਤੀਸ਼ ਚੱਲ ਰਹੀ ਹੈ। ਅਸੀਂ ਬੀਤੀ ਰਾਤ ਦੀਆਂ ਘਟਨਾਵਾਂ ਦੀ ਸਮੀਖਿਆ ਕਰ ਰਹੇ ਹਾਂ ਅਤੇ ਜੇਕਰ ਕੋਈ ਗੈਰ ਕਾਨੂੰਨੀ ਗਤੀਵਿਧੀ ਸਾਬਿਤ ਹੋ ਜਾਂਦੀ ਹੈ ਤਾਂ ਆਉਂਦੇ ਦਿਨਾਂ ਵਿਚ ਕੇਸ ਵੀ ਦਰਜ ਕੀਤਾ ਜਾ ਸਕਦਾ ਹੈ। ਪ੍ਰਦਰਸ਼ਨਕਾਰੀਆਂ ਫੈਡਰਲ ਸਰਕਾਰ ਦੀ ਇਜ਼ਰਾਈਲ ਹਮਾਸ ਯੁੱਧ ਨਾਲ ਜਿੱਠਣ ਦੀ ਨੀਤੀ ਨੂੰ ਲੈ ਕੇ ਆਲੋਚਨਾ ਕਰ ਰਹੇ ਹਨ। ਉਨ੍ਹਾਂ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਝੂਠਾ ਅਤੇ ਨਸਲ ਖੁਸ਼ੀ ਵਿਚ ਸ਼ਾਮਲ ਹੋਣ ਦੇ ਦੋਸ਼ ਲਾਉਂਦੇ ਹੋਏ ਨਾਅਰੇਬਾਜ਼ੀ ਕੀਤੀ। ਸਮਾਗਮ ਦੀ ਸੁਰੱਖਿਆ ਕਰਕੇ ਕੁਝ ਪੱਤਰਕਾਰਾਂ ਨੂੰ ਵੀ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਉਧਰ ਕੈਨੇਡਾ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਨੇ ਰੂਸੀ ਸਰਕਾਰ ਵਿਰੁੱਧ ਪਾਬੰਦੀਆਂ ਦੇ ਇਕ ਹੋਰ ਦੌਰ ਦਾ ਐਲਾਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਰੂਸੀ ਵਿਰੁੱਧ ਧਿਰ ਦੇ ਨੇਤਾ ਅਲੈਸਕੀ ਨੇਵਾਲਨੀ ਦੀ ਮੌਤ ਅਤੇ ਰੂਸ ਦੁਆਰਾ ਮਨੁੱਖੀ ਅਧਿਕਾਰਾਂ ਦੀ ਲਗਾਤਾਰ ਘੋਰ ਅਤੇ ਯੋਜਨਾਬੱਧ ਉਲੰਘਣਾ ਦੇ ਜਵਾਬ ਵਿਚ ਇਹ ਕਦਮ ਚੁੱਕਿਆ ਗਿਆ ਹੈ। ਮੇਲਾਨੀ ਜੋਲੀ ਨੇ ਐਤਵਾਰ ਸਵੇਰੇ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਕਿ ਨਵੀਂ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਰੂਸ ਦੀਆਂ ਅਦਾਲਤਾਂ ਅਤੇ ਜੇਲ੍ਹਾਂ ਨਾਲ ਜੁੜੇ 6 ਸੀਨੀਅਰ ਅਧਿਕਾਰੀਆਂ ਖਿਲਾਫ਼ ਕੀਤੀ ਗਈ ਹੈ। ਬਿਆਨ ਵਿਚ ਕਿਹਾ ਗਿਆ ਕਿ ਉਹ ਨਵੀਨੀ ਦੇ ਮੁਖੀ ਅਧਿਕਾਰੀਆਂ ਤੇ ਹਮਲਾ ਕਰਕੇ ਉਸ ਨੂੰ ਬੇਰਹਿਮੀ ਸਜ਼ਾ ਦਿੱਤੀ ਗਈ ਸੀ, ਜਿਸ ਕਰਕੇ ਉਸ ਦੀ ਜੇਲ੍ਹ ਵਿਚ ਹੀ ਮੌਤ ਹੋ ਗਈ ਅਤੇ ਇਹ ਸਾਰੇ ਅਧਿਕਾਰੀ ਇਸ ਮੌਤ ਲਈ ਜ਼ਿੰਮੇਵਾਰ ਹਨ। 47 ਸਾਲਾ ਨਵਾਲਨੀ ਨੂੰ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦਾ ਸਭ ਤੋਂ ਵੱਡਾ ਸਿਆਸੀ ਦੁਸ਼ਮਣ ਮੰਨਿਆ ਜਾਂਦਾ ਹੈ। ਪਿਛਲੇ ਮਹੀਨੇ ਦੇ ਆਖਰੀ ਵਿਚ ਯੂਕਰੇਨ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੁਤਿਨ ਤੇ ਨਵੀਨੀ ਨੂੰ ਮੌਤ ਦੇ ਘਾਟ ਉਤਾਰਨ ਦੇ ਦੋਸ਼ ਲਾਏ ਸਨ। ਇਸ ਬਿਆਨ ਦੇ 1 ਹਫ਼ਤਾ ਪਹਿਲਾਂ ਆਰਕਟਿਕ ਪੈਨਲ ਕਲੋਨੀ ਵਿਚ ਅਚਾਨਕ ਨਵੀਨੀ ਦੀ ਮੌਤ ਹੋ ਗਈ ਸੀ, ਜਿੱਥੇ ਉਹ 19 ਸਾਲਾਂ ਦੀ ਜੇਲ੍ਹ ਦੀ ਸਜ਼ਾ ਕੱਟ ਰਿਹਾ ਸੀ। ਦੂਜੇ ਪਾਸੇ ਕ੍ਰੈਮਲਿਨ ਨੇ ਪੁਤਿਨ ਦੇ ਨਵਾਲਨੀ ਦੀ ਮੌਤ ਵਿਚ ਸ਼ਾਮਲ ਵਾਲੇ ਇਨ੍ਹਾਂ ਦੋਸ਼ਾਂ ਨੂੰ ਰੂਸੀ ਸਰਕਾਰ ਦੇ ਮੁਖੀ ਖਿਲਾਫ਼ ਬਿਲਕੁਲ ਬੇਬੁਨਿਆਦ ਅਤੇ ਬੇਤੁਕੇ ਦੋਸ਼ ਕਹਿਦ ਕਰਕੇ ਰੱਦ ਕਰ ਦਿੱਤਾ ਗਿਆ ਸੀ। ਜੋਲੀ ਦਾ ਕਹਿਣਾ ਹੈ ਕਿ ਰੂਸ ਨੂੰ ਨਵਾਲਨੀ ਦੀ ਮੌਤ ਦੀ ਮੁਕੰਮਲ ਅਤੇ ਪਾਰਦਰਸ਼ੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨਵਾਲਨੀ ਨੂੰ ਰੂਸੀ ਲੋਕਾਂ ਲਈ ਉਮੀਦ, ਆਜ਼ਾਦੀ, ਨਿਆਂ, ਜਮਹੂਰੀਅਤ ਅਤੇ ਰੂਸ ਦੇ ਬਿਹਤਰ ਭਵਿੱਖ ਦੀ ਆਵਾਜ਼ ਵੀ ਕਿਹਾ ਹੈ। ਕੈਨੇਡਾ ਨੇ 23 ਫਰਵਰੀ ਨੂੰ ਸੰਯੁਕਤ ਰਾਜ ਅਮਰੀਕਾ ਅਤੇ ਯੂਨਾਈਟਿਡ ਕਿੰਗਡਮ ਦੇ ਨਾਲ ਤਾਲਮੇਲ ਵਿਚ 10 ਹੋਰ ਰੂਸੀ ਅਧਿਕਾਰੀਆਂ ਅਤੇ ਕਾਰੋਬਾਰੀਆਂ ਅਤੇ 153 ਸੰਸਥਾਵਾਂ ਵਿਰੁੱਧ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਸ ਬੁਲਟਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਈਟੋਬੀਕੋਕ ਵਿਚ 6 ਹਫ਼ਤੇ ਦੇ ਬੱਚੇ ਸਮੇਤ ਨਸ਼ੇ ਦੀ ਹਾਲਤ ਵਿਚ ਚਲਾਏ ਜਾ ਰਹੇ ਵਾਹਨ ਦੀ ਟੱਕਰ ਹੋਣ ਦੀ ਖ਼ਬਰ ਮਿਲੀ ਹੈ। ਗੋਸਟ ਬਾਈਕ ਮੈਮੋਰੀਅਲ ਨੇ ਫਰਵਰੀ ਮਹੀਨੇ ਦੇ ਆਖਰੀ ਵਿਚ ਸਾਊਥ ਵੈਸਟ ਕਾਰਬਰੋ ਵਿਚ ਸੜਕ ਹਾਦਸੇ ਵਿਚ ਮਾਰੇ ਗਏ ਸਾਈਕਲ ਸਵਾਰ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪੁਲਿਸ ਨੇ ਪੂਰਬੀ ਟੋਰਾਂਟੋ ਵਿਚ ਹੋਏ ਹਮਲੇ ਦੀ ਜਾਂਚ ਵਿਚ ਲੋੜੀਂਦੇ ਵਿਅਕਤੀ ਦੀ ਤਸਵੀਰ ਜਾਰੀ ਕੀਤੀ। ਟੋਰਾਂਟੋ ਪੁਲਿਸ ਵਿਰੁੱਧ ਪ੍ਰਦਰਸ਼ਨ ਕਾਰਨ ਪ੍ਰਧਾਨ ਮੰਤਰੀ ਦੇ ਸਮਾਗਮ ਨੂੰ ਰੱਦ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ। ਧੰਨਵਾਦ।
एशियन फूड सेंटर इंडियन कैनेडियन साफ सुथरी ग्रोसरी दे नाल
कारकार विच मशहूर हो चुकिया एशियन फूड सेंटर हमेशा सस्ते रेट ते वधिया सेवावां देण लई वचनबद्ध है।
अपने एरिया विच पेंदे किसी भी स्टोर विच जाओगे तो जरूर बचत पाओगे।
वधेरे जानकारी लई एशियन फूड सेंटर दा इक्को एक नंबर याद रखो 416-740-3200।
एशियन फूड सेंटर 416-740-3262।
एशियन फूड सेंटर।
यह फार्मेसी ते छेती नाल कीता गया एक असेसमेंट है। एक 2018 तो हुण तक 80,000 तो वध नर्सां दी भर्ती है। यह देखभाल है जदों अते जिथे तुहानू इसकी लोड़ होवे। ontario.ca/yourhealth ते जाके उस सारे तरीके वेखो जिन्हां राही असी तुहानू देखभाल नाल जोड़ रहे हां। इस दी अदायगी ओंटेरियो सरकार वल्लों कीती गई है।
अपने वखरे ते सुथरे लवाजमात दे नाल बनाओ अवतार दा हर पकवान खास। एहो नहीं जी, रियल कैनेडियन सुपर स्टोर विच कम कीमत ते पाओ सभी कुछ। रियल कैनेडियन सुपर स्टोर वलो रमजान दी मुबारकां।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰੀਨੂਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 6475274482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
ਮਕਾਨ ਤੇ ਘਰ ਵਿੱਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕਿ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਸ ਰੈਪ੍ਰੈਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 6478982845 6478982845।
Good morning everyone, you're listening to WTOR 770 AM, your trusted source for news and information. Here comes your host Ramanjeet Sidhu with the current affairs.
ਦ ਕਰੰਟ ਅਫੇਅਰਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਅੱਜ ਦਿਨ ਸੋਮਵਾਰ, ਮੰਡੇ, ਔਰ 4 ਮਾਰਚ 2024 ਤੇ ਸਵੇਰ ਦੇ 7:12 ਦਾ ਸਮਾਂ। ਸਿਗਮੰਡ ਫਰਾਇਡ ਦੁਨੀਆਂ ਦੇ ਵਿੱਚ ਮਾਡਰਨ ਹਿਸਟਰੀ ਦੇ ਵਿੱਚ ਅਸੀਂ ਤਿੰਨ ਬੰਦਿਆਂ ਨੂੰ, ਤਿੰਨ ਮਹਾਨ ਵਿਅਕਤੀਆਂ ਨੂੰ ਮਨੁੱਖ ਦੀ ਸੋਚ ਵਿੱਚ ਵੱਡੀ ਇਨਕਲਾਬੀ ਤਬਦੀਲੀ ਲਿਆਉਣ ਵਾਲੇ ਮੰਨਦੇ ਆ। ਇਹ ਕਾਰਕ ਸਿੱਧ ਹੋਏ ਨੇ। ਇਨ੍ਹਾਂ ਦੇ ਵਿੱਚ ਜਦੋਂ ਮਨੋਵਿਗਿਆਨ ਦੀ ਗੱਲ ਆਉਂਦੀ ਹੈ, ਮਨੁੱਖ ਦੀਆਂ ਮੂਲ ਭਾਵਨਾਵਾਂ ਨੂੰ ਸਮਝਣ ਦੀ, ਇਹ ਕਿਵੇਂ ਸੋਚਦਾ, ਕਿਵੇਂ ਕਿਵੇਂ ਇਹਦੇ ਵਿੱਚ ਬਿਰਤੀਆਂ ਪੈਦਾ ਹੁੰਦੀਆਂ ਨੇ ਤੇ ਡਰ ਭੈ ਕੀ ਨੇ, ਇਹਦੇ ਉੱਤੇ ਸਿਗਮੰਡ ਫਰਾਇਡ ਦਾ ਕੰਮ ਸਭ ਤੋਂ ਮਹੱਤਵਪੂਰਨ ਤੇ ਤਕੜਾ ਮੰਨਿਆ ਜਾਂਦਾ। ਸੋ ਇਸੇ ਦੌਰਾਨ ਇੱਕ ਤਾਂ ਸਿਗਮੰਡ ਫਰਾਇਡ ਨੂੰ ਮਨੁੱਖ ਦੀ ਮਨੋਵਿਗਿਆਨਿਕ ਸਥਿਤੀ ਸਮਝਣ ਲਈ ਤੇ ਉਹਦੇ ਵਿੱਚ ਵੱਡਾ ਤਬਦੀਲੀ ਦਿੱਤੀ, ਇੱਕ ਵੱਡੀ ਸੋਚ ਲਿਆਂਦੀ ਉਹਨੇ, ਤੇ ਕਹਿੰਦੇ ਉਸ ਤੋਂ ਪਹਿਲਾਂ ਤੇ ਸਿਗਮੰਡ ਫਰਾਇਡ ਤੋਂ ਬਾਅਦ ਦੀ ਦੁਨੀਆ ਉਹੋ ਜਿਹੀ ਨਹੀਂ ਰਹੀ। ਇੱਕ ਨਾਂ ਆਉਂਦਾ ਚਾਰਲਸ ਡਾਰਵਿਨ ਦਾ, ਜਿਹਨੇ ਕ੍ਰੀਏਸ਼ਨ ਵਰਸਿਸ ਐਵੋਲਿਊਸ਼ਨ ਦਾ ਸਿਧਾਂਤ ਲਿਆਂਦਾ ਕਿ ਇਹ ਸੰਸਾਰ ਕਿਸੇ ਨੇ ਬਣਾਇਆ, ਅਧਿਕ ਸ਼ਕਤੀ ਨੇ, ਇਹ ਜੀਵ ਮਨੁੱਖ ਕਿਹਨੇ ਬਣਾਇਆ, ਇੱਕ ਇਹ ਹੈ। ਦੂਸਰੀ ਗੱਲ ਹੈ ਕਿ ਇਹ ਚੀਜ਼ਾਂ ਆਪਸ ਵਿੱਚ ਹੌਲੀ ਹੌਲੀ ਜਦੋਂ ਜਦੋਂ ਆਲਾ ਦੁਆਲਾ ਕੰਡਿਊਸਿਵ ਸੰਤੁਲਿਤ ਹੁੰਦਾ ਗਿਆ, ਅਨੁਕੂਲ ਹੁੰਦਾ ਗਿਆ, ਇਹ ਚੀਜ਼ਾਂ ਵਿਕਸਿਤ ਹੋਈਆਂ ਅਤੇ ਅਲੱਗ ਅਲੱਗ ਜੀਵਾਂ ਦੇ ਰੂਪ ਦੇ ਵਿੱਚ ਅਸੀਂ ਇਸ ਧਰਤੀ ਦੇ ਉੱਪਰ ਛੈਬਰ ਲੱਗੀ ਦੇਖਦੇ ਹਾਂ। ਇੱਦਾਂ ਫੁੱਲ ਬੂਟੇ ਪੈਦਾ ਹੋਏ, ਸਿੰਗਲ ਸੈੱਲ ਤੋਂ ਡਬਲ ਹੁੰਦੇ ਹੁੰਦੇ ਟ੍ਰਿਪਲ ਹੁੰਦੇ ਹੁੰਦੇ ਕੰਪਲੈਕਸ ਜੀਵ ਬਣ ਗਏ। ਇਹ ਵਿਕਾਸ ਅਜੇ ਵੀ ਜਾ ਰਹੀ ਹੈ, ਸਮੇਂ ਦੇ ਅਨੁਸਾਰ ਅਸੀਂ ਬਦਲਦੇ ਹਾਂ। ਇਹਦੇ ਉੱਤੇ ਵੀ ਬਹੁਤ ਵਾਰ ਗੱਲ ਹੁੰਦੀ ਹੈ। ਤੇ ਤੀਜੀ ਗੱਲ ਆਉਂਦੀ ਹੈ, ਤੀਜਾ ਉਹ ਵਿਅਕਤੀ ਆਉਂਦਾ ਜਿਹਨੇ ਇਹ ਸਾਰੀਆਂ ਥਿਊਰੀਜ਼ ਨੂੰ ਇਕੱਠਿਆਂ ਕੀਤਾ ਤੇ ਮਨੁੱਖ ਦਾ ਸਮਾਜੀ ਰੂਪ, ਸਮਾਜਿਕ ਤੌਰ ਤੇ ਮਨੁੱਖ ਦੀ ਹਸਤੀ ਕੀ ਹੈ ਉਹਨੂੰ ਤੈਅ ਕੀਤਾ ਤੇ ਉਸ ਵਿਅਕਤੀ ਦਾ ਨਾਂ ਸੀ ਕਾਰਲ ਮਾਰਕਸ। ਇਹ ਤਿੰਨਾਂ ਨੂੰ ਜੋੜ ਕੇ ਵੇਖਦੇ ਹਾਂ, ਜਿਨ੍ਹਾਂ ਜਿਨ੍ਹਾਂ ਨੂੰ ਆਪਣੇ ਪੱਖੋਂ ਆਪਣੇ ਆਪ ਸਿੱਧੇ ਰੂਪ ਦੇ ਵਿੱਚ ਇਨ੍ਹਾਂ ਤਿੰਨਾਂ ਮਹਾਨ ਵਿਅਕਤੀਆਂ ਦੀਆਂ ਕਿਰਤਾਂ ਲਿਖੀਆਂ ਹੋਈਆਂ ਕਿਰਤਾਂ ਪੜ੍ਹਨ ਦਾ ਮੌਕਾ ਮਿਲਿਆ ਹੋਵੇ, ਆਪ ਸੁਣੀ ਹੋਈ ਗੱਲ ਨਹੀਂ ਆਪ, ਤੇ ਉਹਨੇ ਫਿਰ ਇਹਨੂੰ ਖੰਗਾਲਿਆ ਹੋਵੇ, ਆਪਣੇ ਜੀਵਨ ਦੇ ਤਜਰਬਿਆਂ ਨਾਲ ਜੋੜਿਆ ਹੋਵੇ ਤੇ ਉਨ੍ਹਾਂ ਨੂੰ ਵਿਆਪਕ ਪੱਧਰ ਦੇ ਉੱਤੇ ਆਲੇ ਦੁਆਲੇ ਨਾਲ ਵੀ ਜੋੜਿਆ ਹੋਵੇ, ਫਿਰ ਕਿਤੇ ਜਾ ਕੇ ਉਹਦੀ ਸਮਝ ਦਾ ਇੰਨਾ ਕੁ ਵਿਸਥਾਰ ਹੋ ਜਾਂਦਾ ਕਿ ਇਹ ਦੁਨੀਆ ਉਹਨੂੰ ਉਵੇਂ ਦੀ ਵਿਖਾਈ ਨਹੀਂ ਦਿੰਦੀ ਜਿਵੇਂ ਕਿ ਬਾਕੀ ਸਮੂਹਾਂ ਨੂੰ ਵਿਖਾਈ ਦਿੰਦੀ ਹੈ। ਵਹਿਮ ਭਰਮ ਤੇ ਰੱਬ ਦੀ ਉਤਪਤੀ, ਇਹ ਵੀ ਸਿਗਮੰਡ ਫਰਾਇਡ ਦੀ ਕਿਤਾਬ ਹੈ ਕਿ ਮਨੁੱਖ ਪਹਿਲਾਂ ਹਰ ਚੀਜ਼ ਤੋਂ ਡਰਦਾ ਸੀ। ਡਰ ਹੈ ਹੀ ਅਗਿਆਨਤਾ ਦੇ ਵਿੱਚ, ਜਿੱਥੇ ਅਗਿਆਨਤਾ ਹੋਊਗੀ ਉੱਥੇ ਡਰ ਲੱਗੂਗਾ, ਉੱਥੇ ਇਨਸਿਕਿਉਰਿਟੀ ਆਊਗੀ, ਆਪਣੇ ਆਪ ਦੀ ਭੈ ਲੱਗੀ ਜਾਣਾ ਕਿ ਮੇਰੇ ਲਈ ਕੁ ਕਰ ਰਿਹਾ, ਮੇਰੇ ਨਾਲ ਕੁਛ ਹੋ ਨਾ ਜਾਵੇ, ਇਹ ਸਾਰੀ ਅਗਿਆਨਤਾ ਆ। ਕਦੇ ਅੱਗ ਤੋਂ ਡਰਦੇ ਸੀ, ਅਸਮਾਨ ਦੀ ਬਿਜਲੀ ਤੋਂ ਡਰਦੇ ਸੀ, ਨੇਰੀਆਂ ਤੂਫਾਨਾਂ ਝੱਖੜਾਂ ਤੇ ਵੱਡੇ ਜੀਵਾਂ ਤੋਂ ਡਰਦੇ ਸੀ, ਹੜ੍ਹਾਂ ਤੋਂ ਡਰਦੇ ਸੀ, ਨਹਿਰਾਂ ਦੇ ਵਿੱਚ ਆਏ ਹੜ੍ਹਾਂ ਤੋਂ ਡਰਦੇ ਸੀ, ਦਰਿਆਵਾਂ ਤੋਂ ਡਰਦੇ ਸੀ। ਜਿਉਂ ਜਿਉਂ ਇਹਨਾਂ ਚੀਜ਼ਾਂ ਦੀ ਸਮਝ ਆਈ, ਇਹਨਾਂ ਤੇ ਕਾਬੂ ਪਾਉਣ ਲੱਗੇ ਤੇ ਅਸੀਂ ਡਰ ਤੋਂ ਹਟਣ ਲੱਗ ਗਏ। ਅੱਜ ਅੱਗ ਸਾਡੀ ਮੁੱਠੀ ਦੇ ਵਿੱਚ, ਜੇਬ ਦੇ ਵਿੱਚ ਵੀ ਅਸੀਂ ਸਾਂਭ ਕੇ ਰੱਖ ਸਕਦੇ ਹਾਂ। ਜਿਹੜੀਆਂ ਜਿਹੜੀਆਂ ਚੀਜ਼ਾਂ ਸਾਡੇ ਗਿਆਨ ਵਿੱਚ ਆ ਗਈਆਂ ਉਹਨਾਂ ਤੋਂ ਅਸੀਂ ਬੇਫਿਕਰ ਹੁੰਦੇ ਗਏ, ਜਿਹੜੀਆਂ ਜਿਹੜੀਆਂ ਚੀਜ਼ਾਂ ਸਾਡੇ ਗਿਆਨ ਦੇ ਬਾਹਰ ਪਈਆਂ ਨੇ ਉਹਨਾਂ ਨੂੰ ਲੈ ਕੇ ਅਸੀਂ ਅਜੇ ਵੀ ਡਰਦੇ ਹਾਂ। ਬਸ ਆਹੀ ਫਰਕ ਹੈ ਕਿ ਸਾਡਾ ਸਫ਼ਰ ਜਾਂਦਾ ਕਿੱਥੇ ਤੱਕ ਹੈ। ਭਵਿੱਖ ਦੀ ਚਿੰਤਾ ਹੁੰਦੀ ਹੈ, ਇਸ ਕਰਕੇ ਕੋਈ ਉਪਾਅ ਕਰਨ ਲੱਗ ਜਾਂਦੇ ਹਾਂ, ਫਿਰ ਇਹਦੇ ਵਿੱਚ ਕਰਮਕਾਂਡ ਆ ਜਾਂਦਾ, ਪੁਜਾਰੀ ਡਰਾਉਂਦੇ ਆ। ਹੁਣ ਇੱਥੇ ਕਦੇ ਕਹਿ ਲਓ ਅੱਗੇ ਮੰਗਲਵਾਰ ਨੂੰ ਵਾਲ ਨਹੀਂ ਕੱਟਣੇ, ਸ਼ਨੀਵਾਰ ਨੂੰ ਆਹ ਨਹੀਂ ਕਰਨਾ, ਵੀਰਵਾਰ ਨੂੰ ਉਹ ਨਹੀਂ ਕਰਨਾ, ਕਦੇ ਨਾ ਕਦੇ ਕਿਸੇ ਤੋਂ ਕੋਈ ਗਲਤੀ ਹੋ ਜੂਗੀ। ਹੁਣ ਪਿੰਡ ਚ ਬੈਠਾ ਜਿਹੜਾ ਕਰਮਕਾਂਡੀ ਉਹਦੇ ਕੋਲ ਅਗਲਾ ਜਾਊ, ਯਾਰ ਮੈਥੋਂ ਤਾਂ ਅੱਜ ਨਾ ਗਲਤੀ ਨਾਲ ਨਹੁੰ ਕੱਟੇ ਗਏ, ਮੈਨੂੰ ਤਾਂ ਬਾਅਦ ਚ ਲੱਗਿਆ, ਓਹੋ ਅੱਛਾ ਜੀ ਇਹ ਤਾਂ ਯਾਰ ਮਾੜੀ ਗੱਲ ਹੋਈ, ਚਲੋ ਕਰਦੇ ਹਾਂ ਕੋਈ ਇਹਦਾ ਬੰਦੋਬਸਤ। 100-500 ਜੋ ਵੀ ਉਹਦਾ ਰੇਟ ਹੋਊਗਾ ਉਸ ਹਿਸਾਬ ਨਾਲ ਉਹ ਜਿਹੜਾ ਵਹਿਮ ਦਿਮਾਗ ਚ ਪਾਇਆ ਉਹਨੂੰ 2-4 ਮੰਤਰ ਫੂਕਾ ਮਾਰ ਕੇ ਕਹਿੰਦਾ ਚੰਗਾ ਹਟ ਗਿਆ। ਉਹ ਦੁਨੀਆਂ ਦੇ ਵਿੱਚ ਕਦੇ ਵੀ ਮੰਗਲਵਾਰ ਤੇ ਬੁੱਧਵਾਰ ਅੱਡ ਅੱਡ ਆਏ ਹੀ ਨਹੀਂ। ਧਰਤੀ ਦੇ ਇੱਕ ਸਿਰੇ ਤੇ ਮੰਗਲਵਾਰ ਹੈ, ਇੱਕ ਤੇ ਬੁੱਧਵਾਰ ਹੈ, ਕਿਤੇ ਦਿਨ ਹੈ ਤੇ ਕਿਤੇ ਰਾਤ ਹੈ, ਇੱਕ ਸਮਾਂ ਹੈ ਹੀ ਨਹੀਂ, ਇੱਕ ਤਰੀਕ ਹੈ ਨਹੀਂ ਗੀ। ਇਹ ਮਨ ਦੇ ਵਹਿਮ ਨੇ ਪਰ ਪਾਈ ਜਾਂਦੇ ਆ। ਹੁਣ ਸੂਰਜ ਗ੍ਰਹਿ ਕਿਵੇਂ ਇਹ ਆਪਸ ਚ ਕਿਹਦੇ ਕਿਹਦੇ ਆਲੇ ਦੁਆਲੇ ਕੌਣ ਕੌਣ ਚੱਕਰ ਕੱਟ ਰਿਹਾ, ਉਹਦੀਆਂ ਗਿਣਤੀਆਂ ਮਿਣਤੀਆਂ ਚ ਰਮਨ ਨੇ 9 ਕੱਟ ਲਏ, ਕਿਹਨੂੰ ਯਾਦ ਹੈ, ਐਡੀ ਕਾਇਨਾਤ ਚੱਲਦੀ ਚ ਕਿਹਨੂੰ ਯਾਦ ਹੈ, ਔਰ ਬਾਕੀ ਜੀਵਾਂ ਨਾਲ ਕੀ ਵਾਪਰਦਾ ਹੋਏਗਾ। ਸੋ ਉਹੀ ਆ ਜਾਂਦਾ ਕਿ ਇਹ ਗੱਲਾਂ ਪੈਦਾ ਕਿੱਥੋਂ ਹੁੰਦੀਆਂ ਨੇ। ਹੁਣ ਸਿਗਮੰਡ ਫਰਾਇਡ ਦੀ ਇੱਕ ਕੋਟੇਸ਼ਨ ਹੈ, ਅਸੀਂ ਆਜ਼ਾਦੀ ਦੀ ਬੜੀ ਤਲਬ ਰੱਖਦੇ ਹਾਂ, ਬੜੀ ਤਾਂਘ ਰੱਖਦੇ ਹਾਂ, ਪਰ ਸਾਨੂੰ ਆਜ਼ਾਦੀ ਦੇ ਮਾਇਨੇ ਨਹੀਂ ਪਤਾ। ਸਿਗਮੰਡ ਫਰਾਇਡ ਕਹਿੰਦੇ ਨੇ ਕਿ ਮੋਸਟ ਪੀਪਲ ਡੂ ਨਾਟ ਰੀਅਲੀ ਵਾਂਟ ਫਰੀਡਮ ਬਿਕੋਜ਼ ਫਰੀਡਮ ਇਨਵੋਲਵਸ ਰਿਸਪੋਂਸੀਬਿਲਿਟੀ ਐਂਡ ਮੋਸਟ ਪੀਪਲ ਆਰ ਫਰਾਈਟਨਡ ਆਫ ਰਿਸਪੋਂਸੀਬਿਲਿਟੀ। ਬਹੁਤੇ ਲੋਕਾਂ ਨੂੰ ਸੱਚਮੁੱਚ ਕਹਿੰਦੇ ਆਜ਼ਾਦੀ ਚਾਹੀਦੀ ਹੀ ਨਹੀਂ, ਕਿਉਂਕਿ ਆਜ਼ਾਦੀ ਦੇ ਨਾਲ ਜ਼ਿੰਮੇਵਾਰੀ ਵੀ ਚੁੱਕਣੀ ਪੈਂਦੀ ਹੈ ਤੇ ਇਸੇ ਜ਼ਿੰਮੇਵਾਰੀ ਦੇ ਡਰ ਕਰਕੇ ਲੋਕ ਆਜ਼ਾਦੀ ਦਾ ਹੀ ਖੇੜਾ ਛੱਡ ਦਿੰਦੇ ਆ। ਹੁਣ ਇਹ ਗੱਲ ਕਿੱਥੋਂ ਆਈ? ਹੁਣ ਜਦੋਂ ਤੁਸੀਂ ਫਿਲਾਸਫਰਸ ਨੂੰ ਦੁਨੀਆਂ ਦੇ ਅਲੱਗ ਅਲੱਗ ਪੜ੍ਹੋ ਤੇ ਉਹਨਾਂ ਦੇ ਵਿੱਚ ਜਾਂ ਪਾਲ ਸਾਰਤੇ, ਉਹਦਾ ਵੀ ਜ਼ਿਕਰ ਆਉਂਦਾ, ਉਹ ਐਗਜ਼ਿਸਟੈਂਸ਼ਨਲਿਜ਼ਮ ਚ ਬਹੁਤ ਬਿਲੀਵ ਕਰਦੇ ਸੀ। ਅਲਾਮਾ ਇਕਬਾਲ ਨੇ ਵੀ ਐਗਜ਼ਿਸਟੈਂਸ਼ਨਲਿਜ਼ਮ ਦੇ ਉੱਤੇ ਬਹੁਤ ਕੰਮ ਕੀਤਾ, ਜਿਹਨੂੰ ਹੋਂਦਵਾਦ ਕਹਿ ਦਿੰਦੇ ਆ ਕਿ ਬਈ ਤੂੰ ਆਪਣੀ ਹੋਂਦ ਦਾ ਆਪ ਜ਼ਿੰਮੇਵਾਰ ਹੈ, ਤੇਰੀਆਂ ਗਲਤੀਆਂ ਦਾ ਤੂੰ ਆਪ ਜ਼ਿੰਮੇਵਾਰ ਹੈ। ਇਸੇ ਤਰ੍ਹਾਂ ਮਹਾਤਮਾ ਬੁੱਧ ਹੋਰਾਂ ਨੇ ਵੀ ਕਰਮ ਦਾ ਸਿਧਾਂਤ ਲਿਆਂਦਾ ਸੀ, ਉਹ ਅਸੀਂ ਕਰਮ ਨੂੰ ਭਾਗਾਂ ਚ ਬਦਲ ਲਿਆ, ਛੋਟੇ ਹੁੰਦੇ ਕਹਿੰਦੇ ਸੀ ਮੁੰਡਾ ਬੜਾ ਕਰਮਾਂ ਵਾਲਾ। ਉਹ ਕਰਮਾਂ ਵਾਲੇ ਦਾ ਮਤਲਬ ਹੈ ਜਿਹਨੇ ਕਰਨੀ ਹੋਵੇ, ਉਹ ਤਾਂ ਹਜੇ ਬਾਲਕ, ਉਹਨੇ ਕੀ ਕਰਨੀ ਕੀਤੀ ਹੈ। ਅਸੀਂ ਕਰਮਾਂ ਨੂੰ ਭਾਗਾਂ ਨਾਲ ਜੋੜ ਲਿਆ, ਅਸੀਂ ਉਹਨੂੰ ਭਾਗਾਂ ਵਾਲਾ ਸਮਝਣ ਲੱਗ ਗਏ ਵੀ ਇਹਦੀ ਕਿਸਮਤ ਚੰਗੀ ਹੈ। ਹੁਣ ਉੱਥੇ ਕਰਮ ਦਾ ਮਤਲਬ ਹੋਰ ਹੈ, ਅਸੀਂ ਉਹਦਾ ਅਰਥ ਕੁਛ ਹੋਰ ਕੱਢ ਲਿਆ। ਮਹਾਤਮਾ ਬੁੱਧ ਵੀ ਕਹਿੰਦਾ ਹੈ ਕਿ ਉਹਦੇ ਸਿਧਾਂਤ ਵਿੱਚ ਰੱਬ ਹੈ ਹੀ ਨਹੀਂ। ਹੁਣ ਜੇ ਤੁਸੀਂ ਬੁੱਧ ਧਰਮ ਨੂੰ ਮੰਨੋ ਤੇ ਬੁੱਧ ਧਰਮ ਦੇ ਵਿੱਚ ਰੱਬ ਦੀ ਕੋਈ ਹੋਂਦ ਨਹੀਂ ਹੈ, ਉਹ ਬਿਨਾਂ ਰੱਬ ਵਾਲਾ ਧਰਮ ਹੈ। ਔਰ ਦੁਨੀਆਂ 'ਚ ਅਜਿਹੇ ਧਰਮ ਹੈਗੇ ਨੇ। ਅਸੀਂ ਧਰਮ ਨੂੰ ਇਹ ਸਮਝਦੇ ਹਾਂ ਕਿ ਜਿਹੜਾ ਧਰਮ ਨੂੰ ਮੰਨਦਾ ਉਹ ਰੱਬ ਨੂੰ ਵੀ ਮੰਨਦਾ ਹੈ। ਮਹਾਤਮਾ ਬੁੱਧ ਧਰਮ ਨੂੰ ਚਲਾਇਆ, ਉਹਨਾਂ ਨੇ ਧਨਪਦ ਕਿਤਾਬ ਹੈ, ਪਰ ਉਹਨਾਂ ਨੇ ਈਸ਼ਵਰ ਦਾ ਜ਼ਿਕਰ ਨਹੀਂ ਕੀਤਾ। ਉਹ ਬਿਨਾਂ ਰੱਬ ਬਿਨਾਂ ਈਸ਼ਵਰ ਅਗੋਡ ਵਾਲੇ ਰਿਲੀਜਨਸ ਦੇ ਵਿੱਚ ਆਉਂਦਾ। ਕਿਉਂ ਆਉਂਦਾ? ਉਹ ਕਹਿੰਦੇ ਵੀ ਭਾਈ ਤੇਰੀ ਐਸੀ ਕੋਈ ਗਲਤੀ ਨਹੀਂ ਹੈ ਜਿਹੜੇ ਤੂੰ ਕਿਸੇ ਪੁਜਾਰੀ ਦੇ ਥਰੂ ਰੱਬ ਨੂੰ ਰਿਸ਼ਵਤ ਪਹੁੰਚਾ ਕੇ ਆਪਣਾ ਕੰਮ ਸਿੱਧਾ ਕਰ ਲਏ। ਇਹ ਦਿਮਾਗ ਚੋਂ ਗੱਲਾਂ ਕੱਢ ਦੋ। ਇਹ ਹੋ ਹੀ ਨਹੀਂ ਸਕਦਾ। ਜੇ ਕੋਈ ਮਾੜਾ ਕੰਮ ਕੀਤਾ, ਜੇ ਘੜਾ ਭਰਤਾ, ਤਾਂ ਤੁਹਾਨੂੰ ਘੜਾ ਦੁਬਾਰਾ ਹੀ ਬਣਾਉਣਾ ਪਊਗਾ। ਉਹਦਾ ਕੋਈ ਮੰਤਰ ਉਚਾਰਨ ਦੇ ਨਾਲ ਕੋਈ ਹੱਲ ਨਹੀਂ ਹੋਣ ਲੱਗਿਆ, ਇਹ ਤਾਂ ਇਹਦੀ ਦੁਕਾਨਦਾਰੀ ਭਵਨ ਚਲੀ ਜਾਵੇ। ਜੇ ਤੁਸੀਂ ਮਾੜੇ ਕੰਮ ਕੀਤੇ ਆ ਤਾਂ ਅਰਦਾਸ ਕਰਾ ਕੇ ਠੀਕ ਨਹੀਂ ਹੋਣ ਲੱਗੇ ਕਿ ਆਪਾਂ ਪਾਠ ਕਰਾ ਲਿਆ ਕਰੀਏ ਮਹੀਨੇ ਬਾਅਦ ਤੇ ਚੱਕੀ ਚੱਲੀਏ ਠੱਗੀ ਠੋਰੀ ਦਾ ਕੰਮ। ਸੋ ਤੁਸੀਂ ਆਪ ਜ਼ਿੰਮੇਵਾਰ ਹੋ, ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰੋ, ਆਪਣੀਆਂ ਗਲਤੀਆਂ ਨੂੰ ਆਪ ਦਰੁਸਤ ਕਰੋ। ਇਹ ਕਿਸੇ ਤੀਜੀ ਸ਼ਕਤੀ ਨੇ ਤੁਹਾਡੇ ਪਾਪ ਨਹੀਂ ਧੋ ਦੇਣੇ। ਇਹ ਪਾਪ ਦੀਆਂ ਜੋ ਦੁਕਾਨਾਂ ਸੋਚੀਆਂ ਹੋਈਆਂ ਨੇ, ਇਸ਼ਨਾਨ ਸੋਚੇ ਹੋਏ ਨੇ, ਇਹਨਾਂ ਨਾਲ ਹੋਣਾ ਹੀ ਨਹੀਂ। ਗੁਰੂ ਨਾਨਕ ਸਾਹਿਬ ਨੇ ਵੀ ਕਦੇ ਇਹਦਾ ਜ਼ਿਕਰ ਨਹੀਂ ਕੀਤਾ। ਜੇ ਨਹੀਂ ਤਾਂ ਫਿਰ ਉਹ ਕਿਉਂ ਲਿਖਦੇ ਕਿ ਬਾਹਰੋਂ ਧੋਤੀ ਤੂੰਬੜੀ ਅੰਦਰੋਂ ਵਿਸ ਨਕੋਰ। ਕਹਿੰਦੇ ਜੇ ਤੂੰਬੜੀ ਹੈ, ਅੱਕ ਦਾ ਬੂਟਾ ਹੈ, ਅੱਕ ਦਾ ਫਲ, ਉਹਨੂੰ ਪਾਣੀ ਚ ਜਿੰਨਾ ਮਰਜ਼ੀ ਧੋ ਦੋ, ਉਹ ਦੇਖਣ ਨੂੰ ਅੰਬ ਵਰਗਾ ਲੱਗਦਾ, ਉਹ ਮਿੱਠਾ ਨਹੀਂ ਹੋਣ ਲੱਗਿਆ। ਸੋ ਇਸ ਤਰ੍ਹਾਂ ਅਸੀਂ ਵੀ ਨਾਤੇ ਧੋਤੇ ਸਾਡਾ ਕੁਛ ਨਹੀਂ ਬਣਨਾ। ਜੇ ਰੱਬ ਮਿਲਦਾ ਨਾਤੀ ਧੋਤੀ ਮਿਲਦਾ ਡੱਡੂਆਂ ਮੱਛੀਆਂ, ਪਰ ਨਹੀਂ ਸਮਝਣਾ ਚਾਹੁੰਦੇ ਕਿਉਂਕਿ ਸਾਨੂੰ ਪਤਾ ਵੀ ਅਸੀਂ ਇਹ ਜ਼ਿੰਮੇਵਾਰੀ ਨਹੀਂ ਚੱਕਣੀ ਸਮਝਣ ਦੀ, ਕਿਉਂਕਿ ਦਿਮਾਗ ਤੇ ਬੋਝ ਪਊਗਾ। ਆਜ਼ਾਦ ਹੋਣਾ ਹੀ ਨਹੀਂ ਚਾਹੁੰਦੇ, ਆਪਣੇ ਵਹਿਮਾਂ ਤੋਂ ਵੀ ਅਸੀਂ ਆਜ਼ਾਦ ਨਹੀਂ ਹੋਣਾ ਚਾਹੁੰਦੇ ਵੀ ਇਹਨਾਂ ਖਿਆਲਾਂ ਦੇ ਵਿੱਚ ਗਲਤਾਨ ਰਹੀਏ। ਬਸ ਇਹਦਾ ਤਾਂ ਇਦਾਂ ਦਾ ਹੀ ਹਾਲ ਦੱਸ ਦੋ ਯਾਰ, ਬੁਝੇ ਤੋਂ ਨਸ਼ੇ ਕੀ ਆਦਤ ਹੈ, ਅੱਜ ਫੀਮ ਨਹੀਂ ਹੈ ਤਾਂ ਕੁਛ ਹੋਰ ਦੇ ਦੋ, ਓਪੀਓਡ ਦੀਆਂ ਦੋ ਗੋਲੀਆਂ ਦੇ ਦੋ, ਮੈਨੂੰ ਤਾਂ ਗੋਲੀ ਚਾਹੀਦੀ ਹੈ ਕੋਈ। ਉਹੀ ਲੋਕਾਂ ਦਾ ਕਰਦੇ ਕਰਦੇ ਉਹਨਾਂ ਨੇ ਆਪਣੇ ਫਲਸਫੇ ਨੂੰ, ਕਰਮਾਂ ਨੂੰ ਭਾਗਾਂ ਚ ਬਦਲ ਕੇ, ਇਸੇ ਤਰ੍ਹਾਂ ਹੀ ਆਪਣੇ ਮਹਾਨ ਫਲਸਫਿਆਂ ਨੂੰ ਉਹਨਾਂ ਨੇ ਅਫੀਮ ਦੇ ਵਿੱਚ ਬਦਲ ਲਿਆ ਕਿ ਅਸੀਂ ਪੜ੍ਹ ਕੇ ਆਪਣੀ ਜ਼ਿੰਦਗੀ ਤਬਦੀਲ ਨਹੀਂ ਕਰਨੀ, ਸਾਡੇ ਤੋਂ ਹਜ਼ਾਰ ਮੰਤਰ ਦੇ ਉੱਤੇ ਰੱਟਾ ਲਵਾ ਲਓ, ਪਰ ਸਾਡਾ ਕੰਮ ਕਰ ਦਿਓ, ਪੇਪਰਾਂ 'ਚ ਪਾਸ ਕਰਾ ਦੇ ਮੈਨੂੰ, ਮੈਂ ਸਵੇਰੇ ਉੱਠ ਕੇ ਇੰਨੀਆਂ ਪੌੜੀਆਂ ਦਾ ਪਾਠ ਕਰ ਲਿਆ ਕਰੂੰ। ਉਹਦੇ ਨਾਲ ਪੇਪਰਾਂ 'ਚ ਪਾਸ ਨਹੀਂ ਹੋਣਾ, ਪੇਪਰ ਦੀ ਵਿੱਦਿਆ ਅਲੱਗ ਹੈ। ਅਤੇ ਇਹ ਜਿਹੜਾ ਪਾਠ ਹੈ ਇਹਨੂੰ ਜਦੋਂ ਕਰੋਗੇ ਤੇ ਇਹਦੇ ਵਿੱਚੋਂ ਜੋ ਜੀਵਨ ਦਾ ਫਲਸਫਾ ਉਹਨਾਂ ਨੇ ਦੱਸਿਆ ਉਹਨੂੰ ਅਪਣਾਉਣਾ ਪਊਗਾ, ਉਹਨੂੰ ਆਪਣੇ ਜੀਵਨ 'ਤੇ ਲਾਗੂ ਕਰਨਾ ਪਊਗਾ। ਅਦਰਵਾਈਜ਼ ਫਿਰ ਪੂਜਾ ਪਾਠ ਕਰਮਕਾਂਡ 'ਤੇ ਸੀਮਤ ਹੋ ਕੇ ਰਹਿ ਜਾਂਦੇ ਹੋ। ਹਰਕਿਊਲੇਟਸ, ਇਹ ਵੀ ਯੂਨਾਨੀ ਫਿਲੋਸਫਰ ਆ, ਕਹਿੰਦੇ ਮੈਨ ਇਜ਼ ਮੋਸਟ ਨੀਅਰਲੀ ਹਿਮਸੈਲਫ ਵੈਨ ਹੀ ਅਚੀਵਸ ਦੀ ਸੀਰੀਅਸਨੈਸ ਆਫ ਅ ਚਾਈਲਡ ਐਟ ਪਲੇ। ਵਾਹ, ਮਨੁੱਖ ਆਪਣੇ ਸਭ ਤੋਂ ਵੱਧ ਨੇੜੇ ਉਦੋਂ ਹੁੰਦਾ ਜਾਂ ਹੋ ਸਕਦਾ ਜੇ ਉਹ ਇੱਕ ਲਗਨ ਨਾਲ ਖੇਡ ਰਹੇ ਬੱਚੇ ਦੀ ਮਾਨਸਿਕ ਅਵਸਥਾ ਤੇ ਪਹੁੰਚ ਜਾਏ। ਉਹ ਕਿੰਨਾ ਇਨਵੋਲਵ ਹੋ ਜਾਂਦਾ। ਇਹ ਬਲਵੰਤ ਗਾਰਗੀ ਹੋਰਾਂ ਦੀ ਕਿਤਾਬ ਹੈ ਰੰਗਮੰਚ, ਉਹਨਾਂ ਨੇ ਇੰਡੀਅਨ ਥੀਏਟਰ ਅੰਗਰੇਜ਼ੀ ਚ ਲਿਖੀ ਹੈ। ਉਹਦੇ ਚ ਇੱਕ ਜਗ੍ਹਾ ਉਹ ਜ਼ਿਕਰ ਕਰਦੇ ਆ ਵੀ ਨਾਟਕ ਹੈ ਜਿਹੜੇ ਡਰਾਮਾਜ਼ ਨੇ ਉਹ ਕਿਵੇਂ ਹੋਣ। ਉਹਨਾਂ ਨੇ ਨਾਟਕ ਪੜ੍ਹਾਏ ਵੀ ਨੇ, ਚੰਡੀਗੜ੍ਹ ਦੀ ਯੂਨੀਵਰਸਿਟੀ ਹੈ ਜਿਹੜੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਉਹਦਾ ਥੀਏਟਰ ਡਿਪਾਰਟਮੈਂਟ ਦੇ ਫਾਊਂਡਰ ਹੀ ਬਲਵੰਤ ਗਾਰਗੀ ਸੀ। ਹੁਣ ਬਲਵੰਤ ਗਾਰਗੀ ਹੋਰਾਂ ਨੇ ਵੀ ਇਹ ਗੱਲ ਆਖੀ ਹੈ, ਕਹਿੰਦੇ ਵੀ ਨਾਟਕ ਕਿਵੇਂ ਕਰਨਾ। ਕਹਿੰਦੇ ਨਾਟਕ ਕਰਨ ਵਾਸਤੇ ਤੁਸੀਂ ਬੱਚੇ ਦੇ ਮਨ ਦੀ ਅਵਸਥਾ 'ਚ ਜਾਓ। ਜਦੋਂ ਬੱਚੇ ਖੇਡਦੇ ਹੁੰਦੇ ਆ, ਘਰ ਘਰ ਖੇਡਦੇ ਆ, ਉਹਨਾਂ ਖਿਡੌਣਿਆਂ ਨੂੰ ਕੁਛ ਨਾ ਕੁਛ ਬਣਾ ਲੈਂਦੇ ਆ। ਉਹ ਹਾਥੀ ਬਣਾ ਕੇ ਹਾਥੀ ਦੇ ਉੱਪਰ ਐਂ ਬੈਠਣਗੇ ਜਿਵੇਂ ਹਾਥੀ ਤੇ ਬੈਠੇ ਹੁੰਦੇ ਆ। ਜਦੋਂ ਮਿੱਟੀ ਦਾ ਘੋੜਾ ਬਣਾ ਲਿਆ, ਉਹ ਘੋੜੇ ਦੇ ਉੱਤੇ ਐਂ ਗੱਲਾਂ ਆਪਣੇ ਆਪ ਨੂੰ ਸਰੀਰ ਨੂੰ ਹਿਲਾਉਣਗੇ ਜਿਵੇਂ ਸੱਚਮੁੱਚ ਘੋੜੇ 'ਤੇ ਸਵਾਰ ਹੁੰਦੇ ਨੇ, ਕਿਉਂਕਿ ਉਹ ਆਪਣੇ ਆਪ ਨੂੰ ਦਿਮਾਗੀ ਤੌਰ 'ਤੇ ਉਸੇ ਹਾਲਤ 'ਚ ਲੈ ਜਾਂਦੇ ਆ। ਬੱਸ ਚਲਾਉਣਗੇ, ਕਾਰ ਚਲਾਉਣਗੇ, ਊਂ ਕਰਕੇ ਉਹ ਉਸ ਟਾਈਮ ਇੰਨੇ ਮਗਨ ਹੋ ਜਾਂਦੇ ਆ ਕਿ ਉਹ ਸੱਚਮੁੱਚ ਬੱਸ ਚਲਾਉਣ ਲੱਗ ਜਾਂਦੇ ਆ। ਹੁਣ ਜਦੋਂ ਤੁਸੀਂ ਬੈਠੇ ਉਹਨੂੰ ਕਹਿੰਦੇ ਹੁੰਦੇ ਨਾ ਮਾਨਸਿਕ ਤੌਰ ਦੇ ਉੱਤੇ ਆਪਣੇ ਆਪ ਨੂੰ ਇੰਨਾ ਪਰਿਵਰਤਿਤ ਕਰ ਲੈਣਾ ਕਿ ਕਿਸੇ ਹੋਰ ਜਗ੍ਹਾ ਤੇ ਪਹੁੰਚ ਜਾਣਾ। ਸੋ ਅਸੀਂ ਸਾਡੀ ਸਾਰੀ ਸਟਰਗਲ ਹੁਣ ਬੱਚਾ ਹੋਣ ਤੱਕ ਹੈ। ਜਿਵੇਂ ਜਿਵੇਂ ਅਸੀਂ ਸਿਆਣੇ ਹੋ ਗਏ, ਤਿਵੇਂ ਤਿਵੇਂ ਕਰਪਟ ਹੋ ਗਏ। ਇਹਦੇ ਵਿੱਚੋਂ ਕੁਝ ਸਿਆਣੇ ਲੋਕ ਉਸ ਅਵਸਥਾ ਤੱਕ ਜਾਂਦੇ ਆ, ਬਾਕੀ ਸਾਰਾ ਮਾਲ ਰਹਿੰਦਾ ਖੁੰਹਦਾ ਦੁਨੀਆਂ 'ਚ ਟੱਕਰਾਂ ਖਾਣ ਜੋਗਾ ਰਹਿ ਜਾਂਦਾ। ਬਹੁਤ ਪੜ੍ਹ ਕੇ ਬਹੁਤ ਵਿਦਵਾਨ ਬਣ ਕੇ ਕੋਈ ਵਿਅਕਤੀ ਬੱਚੇ ਦੀ ਮਨੋਦਸ਼ਾ ਤੱਕ ਪਹੁੰਚਦਾ, ਮਨੋਸਥਿਤੀ ਤੱਕ, ਤੇ ਆਪਣੇ ਉੱਤੇ ਉਹ ਲਾਗੂ ਕਰ ਲੈਂਦਾ, ਬੱਚੇ ਵਾਂਗ ਭੁੱਲ ਜਾਂਦਾ। ਸਲੀਪ ਲਾਈਕ ਅ ਬੇਬੀ ਸਭ ਤੋਂ ਵੱਡੀ ਲਾਈਨ ਹੈ ਇਹ। ਜੇ ਆਪਾਂ ਕਹਿੰਦੇ ਨੀਂਦ ਨਹੀਂ ਆਉਂਦੀ, ਜਾਂ ਮੈਂ ਸੌਣਾ, ਉਹ ਐਂ ਨਹੀਂ ਕਹੋ ਗੂੜੀ ਨੀਂਦ ਸੌਂ ਜਾ, ਫੱਕਰਾ ਵਾਂਗੂ ਸੌਂ, ਕੁਛ ਨਹੀਂ ਹੁੰਦਾ। ਸਭ ਤੋਂ ਵਧੀਆ ਨੀਂਦ ਬੱਚੇ ਦੀ, ਕਿਉਂਕਿ ਬੱਚਾ ਦਿਮਾਗ ਦੇ ਉੱਪਰ ਬਹੁਤ ਲੰਮੀਆਂ ਕੈਲਕੂਲੇਸ਼ਨਾਂ ਲੈ ਕੇ ਨਹੀਂ ਜਾਂਦਾ, ਉਹ ਉੱਥੇ ਡਿੱਗ ਜੂ, ਉੱਥੇ ਵਿਰ ਜੂਗਾ। ਅੱਖਾਂ ਚ ਹੰਝੂ ਹੋਣਗੇ, ਖਾਣ ਵਾਲੀ ਕੋਈ ਮਿੱਠੀ ਚੀਜ਼ ਫੜਾ ਦੋ, ਅੱਖ ਦਾ ਹੰਝੂ ਅੱਖ ਚ ਹੋਊਗਾ ਪਰ ਮੂੰਹ ਤੇ ਮੁਸਕਰਾਹਟ ਸ਼ੁਰੂ ਹੋ ਜਾਂਦੀ ਹੈ, ਏਡੀ ਛੇਤੀ ਉਹਦਾ ਮਨ ਬਦਲਦਾ। ਅਸੀਂ ਖੁਸ਼ ਵੀ ਨਹੀਂ ਹੋ ਸਕਦੇ ਤੇ ਅਸੀਂ ਉਦਾਸੀ ਚੋਂ ਵੀ ਨਹੀਂ ਲੰਘਦੇ, ਨਫ਼ਰਤ ਚੋਂ ਵੀ ਨਹੀਂ ਲੰਘਦੇ, ਕਿਉਂਕਿ ਜੜਤਾ ਇਨਰਸ਼ੀਆ ਦੇ ਵਿੱਚ ਚਲੇ ਜਾਂਦੇ ਆ। ਉੱਥੇ ਜੜਤਾ ਨਹੀਂ, ਉੱਥੇ ਫਲੈਕਸੀਬਿਲਿਟੀ ਹੈ ਤੇ ਲਾਈਫ ਲਚਕ ਮੰਗਦੀ ਹੈ। ਏਦਾਂ ਹੀ ਇੱਕ ਵਾਰੀ ਉਹਨੂੰ ਕਿਸੇ ਨੇ ਦਰਿਆ ਨੂੰ ਪੁੱਛਿਆ, ਜਦੋਂ ਉਹ ਮੈਦਾਨਾਂ ਚ ਪਹੁੰਚਦਾ, ਕਹਿੰਦੇ ਤੂੰ ਸਾਰੀ ਤਰ੍ਹਾਂ ਦੀਆਂ ਲੱਕੜਾਂ ਵਹਾ ਕੇ ਲਿਆਉਣਾ, ਕਦੇ ਬਾਂਸ ਦੀ ਲੱਕੜ ਵੀ ਲਿਆਇਆ ਕਰ। ਉਹ ਕਹਿੰਦਾ ਮੈਂ ਬਾਂਸ ਦੀ ਲੱਕੜ ਲੈ ਕੇ ਨਹੀਂ ਆ ਸਕਦਾ, ਮੈਂ ਬਾਂਸ ਦੀ ਲੱਕੜ ਨਹੀਂ ਲੈ ਕੇ ਆ ਸਕਦਾ, ਹੋਰ ਦਰਖਤਾਂ ਨੂੰ ਲੈ ਕੇ ਮੈਂ ਆ ਜਾਂਦਾ। ਉਹ ਕਹਿੰਦਾ ਉਹਦਾ ਫਰਕ ਕੀ ਹੈ? ਕਹਿੰਦਾ ਲਚਕੀਲੀ ਹੁੰਦੀ ਹੈ, ਉਹ ਅੜਦੀ ਨਹੀਂ ਕਿਸੇ ਮੂਹਰੇ, ਲਚਕੀਲੀ ਆ। ਉਹਨੇ ਕਹਿੰਦਾ ਨਾਲ ਹੀ ਪਾਣੀ ਦੇ, ਜਦੋਂ ਵਹਾਅ ਆਉਂਦਾ ਉਹ ਐਂ ਕਰਕੇ ਆਪਣੇ ਆਪ ਅਗੜਾਈ ਲੈ ਕੇ ਨਾਲ ਹੀ ਵਹਾਅ ਦੇ ਮੁੜ ਜਾਂਦੀ ਹੈ। ਕਹਿੰਦਾ ਜਿਹੜਾ ਦਰਖਤ ਅੜੂਗਾ ਉਸ ਨੂੰ ਜੜ ਤੋਂ ਪੱਟੂਗਾ, ਨਹੀਂ ਤਾਂ ਮੁਸ਼ਕਲ ਹੋ ਜਾਂਦਾ। ਤੇ ਰਾਜਿੰਦਰ ਸਾਹਿਬ ਨੇ ਮੈਨੂੰ ਹੁਣੇ ਇੱਕ ਨਜ਼ਮ ਭੇਜੀ ਹੈ ਜੀ, ਰਾਜੇਸ਼ ਰੈਡੀ ਥੱਲੇ ਲਿਖਿਆ, ਸ਼ਾਇਦ ਉਹਦੇ ਕਵੀ ਹੋਣਗੇ। ਯਹਾਂ ਹਰ ਸ਼ਖਸ ਹਰ ਪਲ ਹਾਦਸਾ ਹੋਣੇ ਸੇ ਡਰਤਾ ਹੈ, ਖਿਲੌਨਾ ਹੈ ਜੋ ਮਿੱਟੀ ਕਾ ਫਨਾ ਹੋਣੇ ਸੇ ਡਰਤਾ ਹੈ, ਮੇਰੇ ਦਿਲ ਕੇ ਕਿਸੀ ਕੋਨੇ ਮੇ ਏਕ ਮਾਸੂਮ ਸਾ ਬੱਚਾ, ਬੜੋਂ ਕੋ ਦੇਖ ਕਰ ਦੁਨੀਆ ਬੜਾ ਹੋਣੇ ਸੇ ਡਰਤਾ ਹੈ, ਬੜੋਂ ਕੀ ਦੇਖ ਕਰ ਦੁਨੀਆ ਬੜਾ ਹੋਣੇ ਸੇ ਡਰਤਾ ਹੈ, ਨਾ ਬਸ ਮੇ ਜ਼ਿੰਦਗੀ ਉਸਕੇ ਨਾ ਕਾਬੂ ਮੌਤ ਪਰ ਉਸਕਾ, ਮਗਰ ਇਨਸਾਨ ਫਿਰ ਵੀ ਕਬ ਖੁਦਾ ਹੋਣੇ ਸੇ ਡਰਤਾ ਹੈ, ਅਜਬ ਹੈ ਜ਼ਿੰਦਗੀ ਕੀ ਕੈਦ, ਅਜਬ ਹੈ ਜ਼ਿੰਦਗੀ ਕੀ ਕੈਦ ਹੈ, ਦੁਨੀਆ ਕਾ ਹਰ ਇਨਸਾਨ ਰਿਹਾਈ ਮੰਗਤਾ ਹੈ ਔਰ ਰਿਹਾ ਹੋਣੇ ਸੇ ਡਰਤਾ ਹੈ। ਬਹੁਤ ਕਮਾਲ ਦੀ ਤੁਸੀਂ ਰਾਜਿੰਦਰ ਸਾਹਿਬ, ਮੈਂ ਬਹੁਤ ਸ਼ੁਕਰ ਗੁਜ਼ਾਰ ਹਾਂ। ਇਨ ਬਿਨ ਤੁਸੀਂ ਇਹੀ ਜੀ ਨਜ਼ਮ ਲੱਭ ਕੇ ਐਨ ਟਾਈਮਲੀ ਮੈਨੂੰ ਭੇਜੀ ਕਿ ਸਿਗਮੰਡ ਫਰਾਇਡ ਔਰ ਰਾਜੇਸ਼ ਰੈਡੀ ਦੋਨੇ ਇੱਕੋ ਮੁਕਾਮ ਤੇ ਖੜੇ ਨਜ਼ਰ ਆਉਂਦੇ ਨੇ, ਆਪਾਂ ਤਾਂ ਬਸ ਦੋਨੇ ਜਾਣੇ ਇੱਕ ਰਾਬਤਾ ਹੀ ਬਣੇ ਆ। ਸੋ ਅੱਜ ਹੁਣ ਹੋਰ ਲੰਮੀਆਂ ਗੱਲਾਂ ਨਾ ਵੀ ਕਰੀਏ, ਵੈਸੇ ਇਹ ਗੱਲਾਂ ਰਾਹਤ ਦਿੰਦੀਆਂ ਨੇ। ਖਬਰਾਂ ਤਾਂ ਮੈਂ ਜਦੋਂ ਜਾਊਂਗਾ ਉਹ ਤਾਂ ਕੋਈ ਵੀ ਪੜ ਪੜ ਸੁਣਾਈ ਚੱਲੋ, ਉਹਨਾਂ ਚ ਕੋਈ ਦਮ ਨਹੀਂ ਹੈ। ਜਦ ਤੱਕ ਅੰਦਰਲੇ ਆਪ ਨੂੰ ਟੁਣਕਾਰ ਨਹੀਂ ਨਾ ਪੈਂਦੀ, ਜਦੋਂ ਅੰਦਰਲਾ ਧੁਰ ਤੱਕ ਝੰਜੋੜਿਆ ਨਹੀਂ ਜਾਂਦਾ ਤਾਂ ਬਾਹਰ ਗੱਲ ਵੀ ਨਹੀਂ ਚੱਜਦੀ ਨਿਕਲ ਸਕਦੀ। ਸੋ ਅੰਦਰੋਂ ਇੱਕ ਮਿਕ ਹੋ ਕੇ ਮਾਈਕ ਤੇ ਆਉਣਾ ਬਹੁਤ ਜ਼ਰੂਰੀ ਆ, ਸ਼ੋਅ ਮਸਟ ਗੋ ਆਨ, ਤੇ ਬਸ ਇਹੀ ਕੀਮਤ ਹੈ ਜੀ। ਇਨਸਾਨ ਤਾਂ ਆਪਣੇ ਆਪ ਤੋਂ ਡਰਦਾ ਜੀ ਅੱਜ, ਬਿਲਕੁਲ ਰਾਜਾ ਸਾਹਿਬ ਤੁਸੀਂ ਵੀ ਇਹ ਗੱਲ ਬਹੁਤ ਵਜਾ ਫਰਮਾਈ ਹੈ। ਤੇ ਹੁਣ ਇਹ ਕਰਾਂਗੇ ਜੀ, ਆਪਾਂ ਇਸ ਤੋਂ ਬਾਅਦ ਗੀਤ ਹੋਊਗਾ। ਵਾਹ ਵਾਹ ਰਾਜੇਸ਼ ਰਾਜਿੰਦਰ ਜੀ, ਤੁਹਾਡੇ ਲਈ ਵਾਹ ਵਾਹ ਜੀ, ਮੇਰੇ ਲਈ ਕਾਹਦੀ, ਤੁਸੀਂ ਇੰਨੀ ਸੋਹਣੀ ਗੱਲ ਜੋੜੀ ਹੈ। ਤੇ ਅੱਜ ਹੁਣ ਗੀਤ ਹੋਊਗਾ, ਗੀਤ ਤੋਂ ਬਾਅਦ ਖਬਰਾਂ ਵਾਲੇ ਪਾਸੇ ਰੁੱਖ ਕਰਾਂਗੇ, ਤੇ ਫਿਰ ਉਸ ਤੋਂ ਮਗਰੋਂ ਅਸੀਂ 8:10-12 ਤੇ ਅੱਜ ਹਰਪਾਲ ਸਿੰਘ ਜੀ ਦੇ ਨਾਲ ਗੱਲ ਕਰਨੀ ਹੈ। ਰਾਤ ਸਾਡੀਆਂ ਬਹੁਤ ਖੁੱਲੀਆਂ ਲੰਮੀਆਂ ਗੱਲਾਂ ਹੋਈਆਂ, ਹਿੰਦੁਸਤਾਨ ਤੋਂ ਚਲਦੇ ਚਲਦੇ ਦੁਨੀਆਂ ਭਰ ਦੀ ਪੋਲੀਟਿਕਸ ਤੇ ਅਸੀਂ ਪਿੱਛੇ 1000-2000 ਸਾਲ ਪਹਿਲਾਂ ਵੀ ਗਏ, ਸਭਿਅਤਾਵਾਂ ਵੀ ਦੇਖੀਆਂ, ਮਨੁੱਖੀ ਰਿਸ਼ਤਿਆਂ ਤੇ ਵੀ ਬੜੀ ਲੰਮੀ ਚਰਚਾ ਕਰਕੇ ਫਿਰ ਅਸੀਂ ਕਿਹਾ ਵੀ ਏਡਾ ਜ਼ਿਆਦਾ ਹਲਾਈਆਂ ਪਾ ਲਈਆਂ, ਇਹ ਗੱਲ ਕਿਵੇਂ ਨਿਚੋੜਾਂਗੇ। ਤੇ ਕਹਿੰਦੇ ਕੱਲ ਫਿਰ ਸਿਆਸਤ ਤੇ ਆਮ ਮਨੁੱਖ ਦੀ ਮਨੋਦਸ਼ਾ ਇਸ ਵਿਸ਼ੇ ਤੇ ਗੱਲ ਕਰਦੇ, ਕਿਉਂਕਿ ਲੋਕਾਂ ਨੂੰ ਬਹੁਤ ਬੁਰੀ ਤਰ੍ਹਾਂ ਸਿਆਸਤਦਾਨਾਂ ਦੇ ਝੂਠਾਂ ਨੇ ਝੰਬ ਰੱਖਿਆ। ਸੋ ਇਹ ਰਹੇਗੀ ਜੀ ਗੱਲਬਾਤ ਦਾ ਵਿਸ਼ਾ ਸਾਡਾ 8 ਤੋਂ ਆਨਵਰਡਸ। ਤੇ ਹੁਣ ਇੱਕ ਗੀਤ ਤੇ ਫੇਰ ਫਟਾਫਟ ਆਪਾਂ ਆ ਕੇ ਖਬਰਾਂ ਦੇ ਉੱਤੇ ਗੱਲਬਾਤ ਕਰਦੇ ਹਾਂ।
जन्म जन्म का साथ है तुम्हारा हमारा तुम्हारा हमारा जन्म जन्म का साथ है तुम्हारा हमारा तुम्हारा हमारा
अगर न मिलते इस जीवन में लेते जन्म दोबारा जन्म जन्म का साथ है तुम्हारा हमारा तुम्हारा हमारा
अगर न मिलते इस जीवन में लेते जन्म दोबारा जन्म जन्म का साथ है तुम्हारा हमारा तुम्हारा हमारा घूमे धरती सूरज चांद सितारे जब से घूमे धरती सूरज चांद सितारे
तब से मेरी निगाहें समझे तेरे इशारे
तक पहुँच न पाए
खुशियों की खुशबू से महके घर संसार हमारा
जन्म जन्म का साथ है तुम्हारा हमारा तुम्हारा हमारा जन्म जन्म का साथ है तुम्हारा हमारा तुम्हारा हमारा तुम्हारा हमारा तुम्हारा
सिटी ऑफ ब्रैम्पटन के नए एनिमल सर्विसेज बायलॉज में कई तब्दीलियां की गई हैं। क्या आपको मालूम है कि एक घर में ज्यादा से ज्यादा 6 जानवरों की जरूरत है जिनमें 3 से ज्यादा कुत्ते ना हों। वो जानवर जो प्रॉपर्टी पर हों और गले में पट्टा ना हो तो इनको बॉर्डर या फेंस वाली जगह पर रखें। अगर आपके पास 2 से ज्यादा मुर्गियां या कबूतर हैं तो आपके पास लाइसेंस होना चाहिए। मजीद मालूमात के लिए brampton.ca/animalservices पर विजिट करें।
अगर ਤੁਸੀਂ ਮਲਟੀ ਸਟੋਰਿੰਗ ਬਿਲਡਿੰਗ ਖਰੀਦਣ ਦੇ ਚਾਹਵਾਨ ਹੋ ਤਾਂ ਫਿਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਪ੍ਰਾਪਰਟੀ CMHC ਅਪਰੂਵਡ ਹੋਵੇਗੀ ਤੇ ਇਸ ਦੇ ਨਾਲ ਹੀ ਨਾਲ ਇਸ ਪ੍ਰਾਪਰਟੀ ਦੀ ਅਮੋਰਟਾਈਜ਼ੇਸ਼ਨ 40 ਸਾਲ ਤੱਕ ਵੀ ਸੰਭਵ ਹੈ ਫਿਰ ਦੇਰ ਨਾ ਕਰੋ ਜਲਦੀ ਹੀ ਕੰਟੈਕਟ ਕਰੋ ਮਯੰਕ ਜੀ ਨੂੰ 6477022023 ਜਾਂ ਫਿਰ 6474724141
ਓ ਅੱਜ ਤਾਂ ਕਮਾਲ ਹੀ ਹੋਗੀ ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ ਮੈਂ ਗਿਆ ਲਾਈਨੀ ਚ ਗੱਲ ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ
ਜੀ ਹਾਂ ਇੰਨਾ ਹੀ ਸੌਖ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰੈਂਡ ਬਹੁਤ ਹੀ ਵਧੀਆ ਪ੍ਰਾਈਸ ਤੇ ਫ੍ਰਿਜ ਸਟੋਵ ਡਿਸ਼ਵਾਸ਼ਰ ਲਾਂਡਰੀ ਸੈੱਟ ਜੋ ਮਰਜ਼ੀ ਲੈ ਜਾਓ 801 ਬੋਵੇ ਡਰਾਈਵ ਨੀਅਰ ਚਕੂਜ਼ੀ 905 450 2880
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 6475274482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
You're listening to The Current Affairs with Ramanjit Sidhu.
ਕਰੰਟ ਅਫੇਅਰਸ ਦੀ ਸ਼ੁਰੂਆਤ ਕਰਦੇ ਹਾਂ ਜੀ। ਪਹਿਲਾਂ ਸਾਡੇ ਸਟੂਡੀਓ ਦਾ ਨੰਬਰ ਨੋਟ ਕਰ ਲਓ, 4416206718 ਤੇ ਜਿੱਥੇ ਕੋਈ ਬਹੁਤੇ ਦਾਅਵੇ ਕਰਦਾ ਹੁੰਦਾ ਨਾ, ਬਹੁਤਾ ਬੋਲ ਬੋਲ ਕੇ ਦੱਸਦਾ ਕਿ ਮੈਂ ਇੱਦਾਂ ਕਰ ਦੂ, ਮੈਂ ਇੱਦਾਂ ਕਰ ਦੂ, ਅਸੀਂ ਇੱਦਾਂ ਦੇ ਆ, ਅਸੀਂ ਤਾਂ ਬਹੁਤ ਚੰਗੇ ਆ, ਉਹਨੂੰ ਅੰਦਰਲਾ ਭੈ ਮਾਰ ਰਿਹਾ ਹੁੰਦਾ। ਬਹੁਤਾ ਬੋਲਣਾ ਹੀ ਉਦੋਂ ਪੈਂਦਾ ਜਦੋਂ ਅੰਦਰ ਦੀ ਕਮਜ਼ੋਰੀ ਦਾ ਆਪ ਅਸੀਂ ਗਿਆਤਾ ਹੋ ਜਾਂਦੇ ਹਾਂ, ਜਾਣੂ ਹੋ ਜਾਂਦੇ ਹਾਂ। ਔਰ ਇਹ ਗੱਲ ਵਿਅਕਤੀ ਤੋਂ ਲੈ ਕੇ ਦੇਸ਼ਾਂ ਤੱਕ ਚੱਲਦੀ ਹੈ, ਦੇਸ਼ਾਂ ਦੇ ਆਗੂਆਂ ਤੱਕ ਚੱਲਦੀ ਹੈ। ਭਾਰਤ ਵਿੱਚ ਬਹੁਤ ਬੇਟੀ ਬੇਟੀ ਕੀਤੀ ਜਾਂਦੀ ਹੈ, ਔਰ ਮੈਂ ਸ਼ੁਰੂ ਤੋਂ ਹੀ ਇਸ ਚੀਜ਼ ਨੂੰ ਚੰਗਾ ਨਹੀਂ ਸੀ ਮਹਿਸੂਸ ਕਰਦਾ। ਧੀਆਂ, ਰੱਬ, ਪਤਾ ਨਹੀਂ ਕਿੱਧਰੋਂ, ਭਾਈ ਬੰਦੇ ਨੂੰ ਬੰਦਾ ਹੀ ਰਹਿਣ ਦਿਓ, ਕਾਹਨੂੰ ਦੇਵੀਆਂ ਬਣਾਈ ਜਾਂਦੇ ਹੋ? ਦੇਵੀਆਂ ਅੱਡ ਹੁੰਦੀਆਂ, ਕੁੜੀਆਂ ਅੱਡ ਹੁੰਦੀਆਂ ਨੇ, ਕੁੜੀਆਂ ਨੂੰ ਦੇਵੀਆਂ ਬਣਾਉਣਾ, ਪੂਜਾ ਕਰਨੀ ਹੈ, ਫਿਰ ਉਹਦਾ ਸਿਰਾ ਲੱਭਦਾ ਕਿਤੇ ਜਾ ਕੇ ਸ਼ੋਸ਼ਣ ਦੇ ਵਿੱਚ। ਕੱਲੀ ਕੁੜੀ ਭਾਰਤ ਵਿੱਚ, ਇੱਥੇ ਤਾਂ ਮੁੰਡਾ ਹੋ ਕੇ ਵੀ ਤੁਰਦਿਆਂ ਡਰ ਲੱਗਦਾ, ਔਰ ਕੱਲੀ ਕੁੜੀ ਰਾਤ ਨੂੰ ਜਾਂਦੀ ਹੋਵੇ, ਉੱਥੇ ਪੂਰੇ ਭਾਰਤ ਦੀ ਜੋ ਮਰਜ਼ੀ ਕਹੀ ਚੱਲੋ, ਤੁਸੀਂ ਆਪਦੀ ਸਭਿਅਤਾ ਦੀ ਗਰੰਟੀ ਨਹੀਂ ਲੈ ਸਕਦੇ, ਨਾ ਤਾਂ ਪੰਜਾਬ ਲੈ ਸਕਦਾ। ਹੁਣ ਇਹ ਦਾਅਵੇ ਕਰ ਦਾਂਗੇ ਸਾਡੀ ਭੂਮੀ, ਸਾਡਾ ਆ ਗੁਰੂਆਂ ਦਾ ਵਸਾਇਆ, ਬਈ ਗੁਰੂਆਂ ਦਾ ਵਸਾਇਆ ਹੈ, ਪਰ ਆ ਕੇ ਜਿਹੜੇ ਬਹਿ ਗਏ ਉਹਨਾਂ ਦੀ ਮੱਤ ਗੁਰੂਆਂ ਵਾਲੀ ਨਹੀਂ ਹੈ। ਹੁਣ ਇੱਥੇ ਵੀ ਇਹੀ ਹੈ, ਕਿਸੇ ਪਾਸੇ ਕਿਸੇ ਵੀ ਕੋਨੇ 'ਚ ਚਲੇ ਜਾਓ, ਭਾਰਤ ਦਾ ਐਸਾ ਕੋਈ ਵੀ ਸੂਬਾ ਨਹੀਂ ਹੈ ਜਿੱਥੇ ਆਪਾਂ ਇਸ ਨੂੰ ਦਾਅਵੇ ਨਾਲ ਕਹਿ ਸਕੀਏ ਕਿ ਕੋਈ ਸੁਰੱਖਿਅਤ ਹੈ। ਔਰ ਹੈਵਾਨੀਅਤ ਬਣੀ ਪਈ ਹੈ, ਔਰ ਕਾਮ ਦੇ ਮਾਮਲੇ ਦੇ ਵਿੱਚ ਇਹਨਾਂ ਦੇ ਸਦਾਚਾਰ ਵੀ ਛਿੱਕੇ ਟੰਗ ਰੱਖੇ। ਤਾਹਾਂ ਤੱਕ ਇੰਨਾ ਉੱਚਾ ਦਾਅਵਾ ਕਰੂਗਾ ਕਿ ਬਸ ਵੀ ਸਾਡੇ ਵਰਗੇ ਤਾਂ ਅਸੀਂ ਤਾਂ ਬਹੁਤ ਤੌਬਾ ਤੌਬਾ ਕਰਨ ਵਾਲੇ ਬੰਦੇ ਹਾਂ, ਢੱਕ ਢੱਕ ਕੇ ਰੱਖਣ ਵਾਲੇ ਹਾਂ ਅਸੀਂ ਤਾਂ। ਪਰ ਜਦੋਂ ਨੰਗੇ ਹੁੰਦੇ ਆ ਫਿਰ ਉਹਦਾ ਕਰੂਰ ਰੂਪ ਮੂਹਰੇ ਆਉਂਦਾ। ਔਰ ਇਹ ਨਹੀਂ ਹੈ ਕਿ ਵੈਸਟ ਵਿੱਚ ਨਹੀਂ ਹੁੰਦਾ, ਪਰ ਕਾਮਨ ਫਿਨੋਮੇਨਾ ਨਹੀਂ ਹੈਗਾ। ਹੁਣ ਝਾਰਖੰਡ ਦੇ ਵਿੱਚ ਸ਼ਨੀਵਾਰ ਰਾਤ 1 ਮਾਰਚ ਨੂੰ ਸਪੈਨਿਸ਼ ਜੋੜਾ ਇੱਕ ਆਇਆ, ਉਹ ਕਿਤੇ ਟੈਂਟ ਲਾ ਕੇ ਰਹਿਣ ਲੱਗ ਗਏ। ਦੇਖੋ ਕੁਦਰਤ ਇੱਥੇ ਅਜੇ ਵੀ ਕਮਾਲ ਦੀ ਹੈ, ਪਰ ਧਰਤੀ ਦੇ ਉੱਤੇ ਵੱਸਦੇ ਲੋਕਾਂ ਨੂੰ ਸੂਹ ਨਹੀਂ ਹੈ, ਅਕਲ ਨਹੀਂ ਹੈ। ਅਸੀਂ ਜਿਹੜੇ ਲੋਕ ਉੱਪਰ ਰਹਿੰਦੇ ਹਾਂ ਸਾਡਾ ਕੋਈ ਪਤਾ ਨਹੀਂ ਕਿ ਅਸੀਂ ਕਿਸ ਕਦਰ ਜਾ ਕੇ ਕਿਸੇ ਦਾ ਕੀ ਨੁਕਸਾਨ ਕਰ ਸਕਦੇ ਹਾਂ। ਝਾਰਖੰਡ ਦੇ ਵਿੱਚ ਸਪੈਨਿਸ਼ ਜੋੜਾ ਦੁਮਕਾ ਡਿਸਟ੍ਰਿਕਟ ਦੇ ਵਿੱਚ ਕੈਂਪਿੰਗ ਕਰ ਰਿਹਾ ਹੈ, ਔਰ ਬੜੀ ਦੂਰ ਤੋਂ ਘੁੰਮਣ ਆਏ ਆ ਉਹ, ਦੁਨੀਆਂ ਦਾ ਚੱਕਰ ਕੱਢਿਆ। ਔਰ ਇਹ ਟਰੈਵਲਰਸ ਨੇ ਜਿਹੜੇ ਯੂਟਿਊਬਰ ਨੇ ਤੇ ਆਪਣੇ ਵੀਡੀਓ ਵੀ ਪਾਉਂਦੇ ਆ, ਤੇ 2 ਲੱਖ ਦੇ ਕਰੀਬ ਇਹਨਾਂ ਦੇ ਫਾਲੋਵਰਸ ਨੇ ਜਿਹੜੇ ਇਹਨਾਂ ਨੂੰ ਵੇਖਦੇ ਨਿਹਾਰਦੇ ਆ ਕਿ ਅੱਜ ਇੱਥੇ ਗਏ, ਅੱਜ ਇੱਥੇ ਗਏ। ਇਹ ਚੰਗੀਆਂ ਚੰਗੀਆਂ ਥਾਵਾਂ ਦੀ ਜਾਣਕਾਰੀ ਦਿੰਦੇ ਜਿੱਥੇ ਤੁਸੀਂ ਕੁਦਰਤ ਦਾ ਸੁਹੱਪਣ ਦਾ ਆਨੰਦ ਲੈ ਸਕੋ, ਇੱਕ ਮਿਕ ਹੋ ਸਕੋ ਆਪਣੀ ਇਸ ਧਰਤੀ ਤੇ। ਜੇ ਤੁਹਾਡਾ ਜਨਮ ਹੋ ਗਿਆ ਜਾਂ ਜਨਮ ਵੀ ਕਾਹਨੂੰ ਹੋਇਆ, ਜਾਂ ਕੁਝ ਇੱਕ ਤੱਤ ਇਹੋ ਜਿਹੇ ਇਕੱਠੇ ਹੋਏ ਜਿਹਦੇ ਨਾਲ ਆਪਣਾ ਸਰੀਰ ਬਣ ਗਿਆ, ਤੇ ਅੱਗੇ ਇਹੋ ਜਿਹੇ ਵਿਚਾਰ ਸੁਣੇ ਗਏ ਉਹਨਾਂ ਨਾਲ ਸਾਡੇ ਵਿਚਾਰ ਚੰਗੇ ਹੋ ਗਏ। ਬਸ ਆਹ ਮਨੁੱਖ ਹੈ, ਹੋਰ ਕੁਝ ਵੀ ਨਹੀਂ। ਡਿਸਇੰਟੀਗ੍ਰੇਸ਼ਨ ਆਫ ਬਾਡੀ ਐਂਡ ਡਿਸਇੰਟੀਗ੍ਰੇਸ਼ਨ ਆਫ ਥਾਟਸ ਇਜ਼ ਡੈਥ। ਇੰਟੀਗ੍ਰੇਸ਼ਨ ਆਫ ਦਿਸ ਬਾਡੀ ਵਿਦ ਰਾਈਟ ਕਾਇੰਡ ਆਫ ਅਮਾਊਂਟ ਆਫ ਮਿਨਰਲਸ ਇਟਸ ਲਾਈਫ। ਕਿ ਸਰੀਰ ਦੇ ਵਿੱਚ ਪੋਟਾਸ਼ੀਅਮ, ਕਾਰਬਨ ਸਾਰੇ ਤੱਤ ਸਹੀ ਅਨੁਕੂਲ ਮਾਤਰਾ ਦੇ ਵਿੱਚ ਆਪਸ ਵਿੱਚ ਮਿਲੇ ਹੋਣ, ਇਹ ਜੀਵਨ ਹੈ। ਇਹਨਾਂ ਵਿੱਚ ਘੱਟ ਵੱਧ ਹੋ ਜੇ ਤਾਂ ਬਿਮਾਰੀ ਹੈ, ਬਹੁਤ ਜ਼ਿਆਦਾ ਘੱਟ ਵੱਧ ਹੋ ਜੇ ਤਾਂ ਮੌਤ ਹੈ। ਇਸੇ ਤਰ੍ਹਾਂ ਹੀ ਖਿਆਲ ਹੈ, ਖਿਆਲਾਂ ਦੇ ਵਿੱਚ ਬਿਹਤਰ ਨਾਲ ਬਿਹਤਰ ਖਿਆਲ ਜੁੜਿਆ ਹੋਇਆ ਤਾਂ ਬਿਹਤਰੀਨ ਖਿਆਲ ਨੇ, ਖਿਆਲਾਂ ਦੇ ਵਿੱਚ ਉਗੜ ਦੁਗੜ ਹੋਏ ਪਏ ਆ ਤਾਂ ਦਿਮਾਗ ਚ ਰੌਲਾ। ਹੁਣ ਜਿਵੇਂ ਇਧਰ ਦਿਮਾਗ ਚ ਰੌਲੇ ਵਾਲੇ 7 ਬੰਦੇ ਉੱਥੇ ਆ ਧਮਕੇ, ਤੇ ਕਹਿੰਦੇ ਰਾਤ ਨੂੰ ਕੋਈ 9 ਵਜੇ ਇਹਨਾਂ ਤੇ ਹਮਲਾ ਹੋਇਆ, ਉਸ ਔਰਤ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ, ਬੰਦੇ ਦੀ ਕੁੱਟਮਾਰ ਕੀਤੀ ਗਈ, ਕੁੱਟਿਆ ਮਾਰਿਆ ਔਰਤ ਨੂੰ ਵੀ ਗਿਆ। ਬਾਅਦ ਵਿੱਚ ਉਹ ਫਿਰ ਸੜਕ ਤੇ ਭੱਜ ਕੇ 11 ਵਜੇ ਦੇ ਕਰੀਬ ਉਹ ਦੁਹਾਈ ਪਾਉਂਦੇ ਮਿਲੇ, ਤੇ ਫਿਰ ਇਹਨਾਂ ਨੂੰ ਮੌਕੇ ਤੇ ਸਹਾਇਤਾ ਮਿਲੀ।
ਹੁਣ ਪੂਰੀ ਦੁਨੀਆਂ ਦੇ ਅਖਬਾਰਾਂ ਚ ਚਰਚਾ, ਪਰ ਭਾਰਤ ਵਿਚ ਅਜੇ ਇਹਨੂੰ ਦਬਾ ਕੇ ਖ਼ਬਰ ਨੂੰ ਰੱਖਿਆ ਜਾ ਰਿਹਾ ਕਿ ਦੇਸ਼ ਦੀ ਇਮੇਜ ਬਣਾਉਣੀ ਆ, ਆਪਾਂ ਹੁਣ ਇਹਨੂੰ ਦੱਬ ਲੈਣਾ। ਇਸ ਖ਼ਬਰ ਨੂੰ ਦੱਬੋ ਕਿਉਂਕਿ ਤੁਸੀਂ ਭਾਰਤ ਦਾ ਅਪਮਾਨ ਕਰ ਰਹੇ ਹੋ। ਉਹ 7 ਬੰਦਿਆਂ ਨੇ ਨਹੀਂ ਕੀਤਾ, ਉਹਨਾਂ ਨੇ ਕੋਈ ਭਾਰਤ ਦਾ ਅਪਮਾਨ ਨਹੀਂ ਕੀਤਾ, ਮੈਂ ਕਰ ਰਿਹਾ ਇਸ ਟਾਈਮ ਬੈਠਾ। ਤੂੰ ਟੋਰਾਂਟੋ ਚ ਜਾ ਕੇ ਗੱਲ ਆ ਲੋਕਾਂ ਨੂੰ ਦੱਸ, ਠੀਕ ਹੈ ਜੀ। ਇਹ ਤਾਂ ਦੱਸਣ ਵਾਲੀ ਗੱਲ ਹੈ। ਇੱਕ ਵਾਰੀ ਮਦਰ ਇੰਡੀਆ ਬੁੱਕ ਲਿਖੀ ਸੀ ਸ਼ਾਇਦ ਕੈਥਰੀਨ, ਮੈਨੂੰ ਉਹਦਾ ਪੂਰਾ ਅਮੈਰੀਕਨ ਰਾਈਟਰ ਦਾ ਨਾਂ ਨਹੀਂ ਪਤਾ, ਉਹ ਕਿਤਾਬ ਦੇ ਵਿੱਚ ਇੰਡੀਆ ਦੇ ਆਹ ਸਾਰੀਆਂ ਗੱਲਾਂ ਬਾਤਾਂ ਜਿਹੜੇ ਮਾੜੇ ਪੱਖ ਸੀ ਆਜ਼ਾਦੀ ਤੋਂ ਪਹਿਲਾਂ ਦੀ ਗੱਲ, ਉਹ ਲਿਖੀ ਹੋਈ ਸੀ ਕਿਤਾਬ। ਉਹ ਕਿਤਾਬ ਮਹਾਤਮਾ ਗਾਂਧੀ ਕੋਲ ਪਹੁੰਚ ਗਈ, ਉਹਨਾਂ ਨੇ ਪੜ੍ਹੀ, ਫਿਰ ਕਿਸੇ ਪੱਤਰਕਾਰ ਨੇ ਸਵਾਲ ਕੀਤਾ, ਕਹਿੰਦੇ ਵਟ ਇਜ਼ ਯੂਅਰ ਓਪੀਨੀਅਨ ਅਬਾਊਟ ਦਿਸ ਬੁੱਕ ਮਦਰ ਇੰਡੀਆ। ਉਹ ਕਹਿੰਦਾ ਆਈ ਫਾਊਂਡ ਇਟ ਵੈਰੀ ਇੰਟਰਸਟਿੰਗ ਐਂਡ ਵਟ ਵੁੱਡ ਯੂ ਰਿਕਮੈਂਡ ਟੂ ਪੀਪਲ ਆਫ ਇੰਡੀਆ। ਕਹਿੰਦਾ ਮੈਂ ਇਹ ਚਾਹੁੰਦਾ ਹੈ ਕਿ ਭਾਰਤ ਤੋਂ ਬਿਨਾਂ ਇਹ ਕਿਤਾਬ ਦੁਨੀਆਂ ਭਰ ਵਿਚ ਕਿਤੇ ਨਾ ਪੜ੍ਹੀ ਜਾਵੇ, ਭਾਰਤੀ ਲੋਕ ਪੜ੍ਹਨ ਇਹਨੂੰ, ਕਿਉਂਕਿ ਸਾਨੂੰ ਇਹ ਆਪਣਾ ਅਸਲ ਦਿਖਾਉਂਦੀ ਹੈ ਤੇ ਬਾਹਰ ਸਾਡੀ ਬਦਨਾਮੀ ਹੈ। ਪਰ ਅਸੀਂ ਜਦੋਂ ਆਪ ਨਹੀਂ ਪੜ੍ਹਦੇ ਫਿਰ ਇਹ ਗੱਲ ਲੋਕ ਪੜ੍ਹਨਗੇ। ਉਹ ਕਹਿੰਦੇ ਜੇ ਮੈਂ ਕੋਈ ਬੁਰਾ ਕੰਮ ਕੀਤਾ ਤਾਂ ਮੈਨੂੰ ਦੱਸੋ, ਜੇ ਮੈਂ ਕੋਈ ਚੰਗਾ ਕੰਮ ਕੀਤਾ ਤਾਂ ਲੋਕਾਂ ਨੂੰ ਦੱਸੋ। ਉਹ ਕਹਿੰਦੇ ਨਹੀਂ ਨਹੀਂ, ਪਹਿਲਾਂ ਤੈਨੂੰ, ਕਿਉਂਕਿ ਸੁਧਾਰ ਮੈਂ ਹੀ ਕਰਨਾ। ਪਰ ਅਸੀਂ ਕਹਿੰਦੇ ਹਾਂ ਵੀ ਉਹ ਬੁਰਾ ਤੇ ਉਦੋਂ ਜਾ ਕੇ ਹੋਰ ਕਿਤੇ ਜਾ ਕੇ ਉਹਦਾ ਰੌਲਾ ਪਾਈਦਾ, ਕਿਉਂਕਿ ਸੁਧਾਰ ਦੀ ਸਾਡੇ ਚ ਇੱਛਾ ਨਹੀਂ ਹੁੰਦੀ। ਸੁਧਾਰ ਕਰਨਾ ਹੋਊਗਾ ਤਾਂ ਤੁਸੀਂ ਉਹਦੇ ਨਾਲ ਗੱਲ ਕਰੋਗੇ। ਸੋ ਇਹੀ ਗੱਲ ਇੱਥੇ ਆਉਂਦੀ ਹੈ ਕਿ ਜੇ ਭਾਰਤ ਦੇ ਬਾਰੇ ਰੇਪ ਦੀ ਗੱਲ ਕਰਨੀ ਹੈ ਤਾਂ ਇਹ ਹੈ। ਹੁਣ 164 ਦੇ CRPC ਕ੍ਰਿਮੀਨਲ ਪ੍ਰੋਸੀਜਰ ਕੋਡ ਥੱਲੇ ਮੈਜਿਸਟਰੇਟ ਮੂਹਰੇ ਬਿਆਨ ਹੋ ਗਏ, ਵਿਦੇਸ਼ੀ ਮਾਮਲਾ ਆਇਆ ਤੇ ਸੁਪਰਿੰਟੈਂਡੈਂਟ ਆਫ ਪੁਲਿਸ ਨੇ ਜੀ ਉੱਥੇ ਖੇਰਵਾਰ ਜ਼ਿਲ੍ਹੇ ਦੇ ਪਿਤਾਂਬਰ ਦੁਮਕਾ ਜ਼ਿਲ੍ਹੇ ਦੇ ਪਿਤਾਂਬਰ ਸਿੰਘ ਖੇਰਵਾਰ, ਉਨ੍ਹਾਂ ਨੇ ਮੈਡੀਕਲ ਟੈਸਟ ਵਗੈਰਾ ਹੋਣ ਦੀ ਤੇ ਕਨਫਰਮੇਸ਼ਨ ਆਫ ਰੇਪ ਦੀ ਗੱਲ ਕੀਤੀ ਹੈ। ਇਸ ਮਾਮਲੇ ਚ 3 ਬੰਦਿਆਂ ਨੂੰ ਤਾਂ ਹੁਣ ਗ੍ਰਿਫ਼ਤਾਰ ਕਰ ਲਿਆ, 4 ਅਜੇ ਭਗੌੜੇ ਨੇ ਤੇ ਇਨ੍ਹਾਂ ਦੇ ਸਬੰਧ ਵੀ ਅੱਗੇ ਪੋਲੀਟੀਕਲ ਪਾਰਟੀਆਂ ਤੇ ਕਿਤੇ ਕਿਤੇ ਰਾਜ ਕਰਦੀ ਪਾਰਟੀ ਵਾਲੀ ਗੱਲ ਵੀ ਚੱਲੀ ਜਾਂਦੀ ਹੈ। ਪਰ ਮੈਂ ਜਿਹੜੀ ਖ਼ਬਰ ਮੂਹਰੇ ਰੱਖੀ ਹੈ ਉਹ ਕਿਸੇ ਹੋਰ ਐਂਗਲ ਤੋਂ ਲਿਖੀ ਹੋਈ ਹੈ। ਉਨ੍ਹਾਂ ਇਹ ਦੱਸਿਆ ਕਿ ਦੁਨੀਆਂ ਭਰ ਦੇ ਵਿਚ ਇਹਦਾ ਕੀ ਪ੍ਰਭਾਵ ਗਿਆ। ਰੋਇਟਰਸ ਨੇ ਇਹਨੂੰ ਕਵਰ ਕੀਤਾ ਤੇ ਕਹਿੰਦੇ ਜਦੋਂ ਪੁਲਿਸ ਨਾਲ ਗੱਲਬਾਤ ਹੋਈ ਤੇ ਉਹਨੇ ਕੋਈ ਜ਼ਿਆਦਾ ਡਿਟੇਲ ਪਿਤਾਂਬਰ ਖੇਰਵਾਲ ਨੇ ਸਾਨੂੰ ਤਾਂ ਦਿੱਤੀ ਨਹੀਂ, ਰੋਇਟਰ ਕਹਿੰਦੇ ਕਿ ਕ੍ਰਾਈਮ ਜਾਂ ਆਈਡੈਂਟੀ ਆਫ ਵਿਕਟਮਸ ਨਹੀਂ ਦੱਸੀ। ਐਡਿੰਗ ਦੀ ਟੂ ਪੀਪਲ ਟੋਲਡ ਅਥਾਰਟੀਜ਼ ਦੇਅਰ ਮੋਡੈਸਟੀ ਹੈਡ ਬੀਨ ਆਊਟਰੇਜਡ। ਮੋਡੈਸਟੀ ਆਊਟਰੇਜ ਦਾ ਮਤਲਬ ਤਾਂ ਇਹ ਹੋ ਗਿਆ ਵੀ ਬਈ ਅਪਮਾਨ ਜਿਹਾ ਹੋ ਗਿਆ। ਬਲਾਤਕਾਰ ਦਾ ਮਤਲਬ ਹੁੰਦਾ ਰੇਪ। ਹੁਣ ਸ਼ੀ ਹੈਜ਼ ਬੀਨ ਰੇਪਡ ਔਰ ਸ਼ੀ ਵਾਜ਼ ਮੋਲੈਸਟਡ, ਛੇੜਛਾੜ। ਹੁਣ ਇਹ ਛੇੜਛਾੜ ਹੋਈ ਆ ਕਿ ਮਾਰ ਕੁੱਟ ਕੇ ਸਮੂਹਕ ਰੂਪ ਦੇ ਵਿਚ ਬਲਾਤਕਾਰ ਕੀਤਾ ਗਿਆ। ਹੁਣ ਇਹਨੂੰ ਵੀ ਅਸੀਂ ਜਦੋਂ ਟੋਨ ਡਾਊਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਫਿਰ ਮੁਲਕ ਦਾ ਪ੍ਰਭਾਵ ਹੈ ਜਿਹੜਾ ਉਹ ਖਰਾਬ ਜਾਂਦਾ। ਉਹਨੇ ਲਿਖਿਆ ਕਹਿੰਦੇ ਵੀ ਵਾਰੀਆਂ ਬਦਲ ਬਦਲ ਕੇ ਸਾਨੂੰ ਇੱਦਾਂ ਰੇਪ ਕੀਤਾ ਗਿਆ, ਮੈਨੂੰ ਉਹਨੇ ਦੱਸਿਆ ਔਰਤ ਨੇ। ਬ੍ਰਾਜ਼ੀਲੀਅਨ ਤੇ ਸਪੈਨਿਸ਼ ਨੈਸ਼ਨੈਲਿਟੀ ਹੈ ਇਹਨਾਂ ਦੀ ਮਿਕਸ, ਤੇ ਫਿਰ ਕਈ ਚੈਨਲਾਂ ਨੇ ਇਹਨਾਂ ਨੂੰ ਕਵਰ ਵੀ ਕੀਤਾ। NCRB ਭਾਰਤ ਦਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਆਫ ਇੰਡੀਆ, ਉਹਨੂੰ ਕੋਟ ਕਰਕੇ AFP ਐਸੋਸੀਏਟ ਫਰਾਂਕੇ ਪ੍ਰੈਸ, ਇਹਨਾਂ ਨੇ ਆਪਣੀ ਖ਼ਬਰ ਦੇ ਵਿਚ ਗਾਹਾਂ ਲਿਖਿਆ ਕਿ ਔਨ ਐਨ ਐਵਰੇਜ ਨੀਅਰਲੀ 90 ਰੇਪਸ ਵਰ ਰਿਪੋਰਟਡ ਇਨ ਇੰਡੀਆ ਇਨ 2022। 2022 ਦੇ ਵਿਚ ਹਰ ਰੋਜ਼ ਔਸਤਨ ਭਾਰਤ ਵਿਚ 90 ਬਲਾਤਕਾਰ ਦੇ ਮਾਮਲੇ ਕਹਿੰਦੇ ਰਿਪੋਰਟ ਹੋਏ ਆ। ਹੁਣ ਇੱਥੇ ਸ਼ਬਦ ਧਿਆਨ ਦਿਓ, 90 ਰੇਪ ਨਹੀਂ ਹੋਏ, 90 ਰਿਪੋਰਟ ਹੋਏ ਨੇ। ਹੁਣ ਰਿਪੋਰਟ ਤਾਂ ਕੋਈ ਕੋਈ ਮਸਾ ਕਰਨ ਜੋਗਾ, ਜਿਵੇਂ ਇੱਥੇ ਵੀ ਹਜੇ ਤਾਂ ਮੋਲੈਸਟੇਸ਼ਨ ਚੱਲੀ ਜਾਂਦੀ ਸੀ, ਇਹਦਾ ਰੌਲਾ ਪੈ ਗਿਆ, ਅੰਬੈਸੀਆਂ ਆ ਗਈਆਂ, ਤਾਂ ਉਹ ਗੱਲ ਕਿੱਥੇ ਜਾ ਕੇ ਪਾਸੇ ਹੋਰ ਆਉਣ ਲੱਗੀ ਹੈ। ਫਿਰ ਇਹਦੇ ਵਿਚ ਨਿਰਭਿਆ ਦਾ 2012 ਵਾਲਾ, ਉਸ ਲੜਕੀ ਨੂੰ ਜਿਵੇਂ ਤੜਫਾ ਤੜਫਾ ਕੇ ਮਾਰਿਆ ਤੇ ਰੇਪ ਕੀਤਾ ਗਿਆ ਸੀ, ਬਾਅਦ ਚ ਉਹਨੂੰ ਸਿੰਗਾਪੁਰ ਵੀ ਲੈ ਕੇ ਗਏ ਤੇ ਫਿਰ ਉਹਦਾ ਕਿਵੇਂ ਅੰਤਮ ਸੰਸਕਾਰ ਹੋਇਆ, ਤੇ ਆਹ 2021 ਦੇ ਵਿਚ ਹੀ ਮੇਰੇ ਖਿਆਲ ਚ ਜਦੋਂ ਕੋਵਿਡ ਚੱਲ ਰਿਹਾ ਸੀ ਆਪਣੇ, ਤੇ ਸ਼ਾਇਦ ਨਹੀਂ 2020 ਦੇ ਮਾਰਚ ਮਹੀਨੇ ਚ ਸ਼ਾਇਦ ਉਹਨਾਂ ਨੂੰ ਮਾਰਚ ਅਪ੍ਰੈਲ ਚ ਉਹਨਾਂ ਨੂੰ ਫਾਂਸੀ ਲੱਗੀ ਸੀ ਫਿਰ ਕਈ ਬੰਦਿਆਂ ਨੂੰ ਉਸ ਕਤਲ ਤੇ ਬਲਾਤਕਾਰ ਦੇ ਮਾਮਲੇ ਦੇ ਵਿਚ, ਨਿਰਭਿਆ ਦੇ ਮਾਮਲੇ ਦੇ ਵਿਚ। ਤੇ 2022 ਦੇ ਵਿਚ ਕੁੱਲ ਮਿਲਾ ਕੇ ਭਾਰਤ ਵਿਚ 31,516 ਰੇਪ ਰਿਕਾਰਡ ਕੀਤੇ ਗਏ ਨੇ। ਸੋ ਇਹ ਭਾਰਤ ਦੀ तकरीबन हालत है जो असी एहो जे गल्लां दे उत्ते गौर करनी होवे। हुण अगली खबर ते असी टोरंटो दी गल्लां कर लईए। अगली खबर ते अगे प्राइवेट पब्लिक पार्टनरशिप आले रौले दे उत्ते गल करांगे कि खबरां दे विच इह नवीं खबर आई है, क्योंकि इत्थे बहुत ही तवज्जो दित्ती भी जांदी है कि पी 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 फार्मूला ला लो। मैं कहना हुंदा थोड़ी थोड़ी पिया करो, इतनी मत पिया करो, पी 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 बस करो यार, इन्ना ना पियो है, तीन पी कर लैंदे ने, इह नहीं करना चाहीदा, फिर अच्छा नहीं होगा, पर उह करदे आ। ਹੁਣ ਉਹਦੇ ਵਿੱਚੋਂ ਫੰਡਿੰਗ ਨਿਕਲਦੀ ਹੈ, ਡਿਨਰ ਨਿਕਲਦੇ ਆ, ਹੋਰ ਬਹੁਤ ਕੁਝ ਹੁੰਦਾ, ਤੇ ਕਿਸੇ ਵੀ ਸਰਕਾਰੀ ਤੰਤਰ ਨੂੰ ਫੇਲ ਕਰਨ ਦਾ ਜੇ ਮੈਨੂੰ ਫਾਰਮੂਲਾ ਪੁੱਛਣਾ, ਮੈਂ ਤੁਹਾਨੂੰ ਹੁਣੇ ਦੱਸ ਦਿੰਦਾ, ਬੜਾ ਸੌਖਾ ਹੈ। ਜੇ ਆਪਾਂ ਚਾਹੁੰਦੇ ਹਾਂ ਕਿ ਕਿਸੇ ਦੇਸ਼ ਦੇ ਸਾਰੇ ਅਸਾਸੇ ਆ ਜੋ ਰੇਲ ਗੱਡੀਆਂ ਜਹਾਜ਼ ਉਹ ਮੈਲ ਚਲਾਵਾਂ, ਮੈਂ ਉਹਨਾਂ ਤੋਂ ਪੈਸੇ ਕਮਾਵਾਂ, ਤਾਂ ਮੈਂ ਕਿਵੇਂ ਲਾਵਾਂ? ਐਂ ਥੋੜੀ ਕੁ ਦੇ ਦੂੰਗਾ? ਪਹਿਲਾਂ ਤਾਂ ਲੋਕਾਂ ਦੇ ਮੂੰਹ ਚੋਂ ਕਹਾਉਣਾ ਪੈਣਾ ਕਿ ਹਾਂ ਬਈ ਸਰਕਾਰੀ ਤਾਂ ਸਿਸਟਮ ਫੇਲ ਹੈ, ਤੇ ਉਹ ਕਿਵੇਂ ਹੋਊਗਾ? ਉਹਦਾ ਇੱਕ ਤਰੀਕਾ ਕਰੋ ਜੀ, ਸਰਕਾਰੀ ਮੁਲਾਜ਼ਮਾਂ ਦੇ ਕੋਲ ਪਾਵਰ ਜਾਬ ਦੇ ਦਿਓ ਜ਼ਿਆਦਾ, ਤਨਖਾਹਾਂ ਕਰ ਦੋ ਘੱਟ। ਹੁਣ ਉਹਦੇ ਚ ਆਕੜ ਤਾਂ ਪੂਰੀ ਹੋਊਗੀ, ਜੇਬ ਚ ਪੈਸੇ ਹੈ ਨੀ ਗੇ, ਤੇ ਫਿਰ ਉਹਨੂੰ ਇਹ ਪਤਾ ਵੀ ਮੈਂ ਇਹਦਾ ਆਹ ਕੰਮ ਰੋਕ ਦੂੰਗਾ ਤਾਂ ਮੈਨੂੰ ਆਹ ਚੀਜ਼ ਮਿਲ ਜਾਊਗੀ। ਸੋ ਉਹ ਕੰਮ ਠੀਕ ਕਰਨ ਦੀ ਬਜਾਏ ਕੰਮ ਖਰਾਬ ਕਰਨ ਦੇ ਉੱਤੇ ਜ਼ਿਆਦਾ ਧਿਆਨ ਦੇਣਗੇ। ਬਸ ਫਿਰ ਹੌਲੀ ਹੌਲੀ ਆਪਾਂ ਨੂੰ 15-20 ਸਾਲਾਂ ਦੇ ਵਿੱਚ ਉਹ ਸਾਰਾ ਸਿਸਟਮ ਕਰਚਰ ਮਰਾ ਕੇ 15-20 ਸਾਲ ਤਾਂ ਲਵਾਉਣੇ ਆ, ਕਈ ਵਾਰ ਘੱਟ ਵੀ ਲਵਾ ਲਾਂਗੇ, ਕਿ ਉਹ ਇੰਨੇ ਕੁ ਘਾਟੇ ਚ ਕਰ ਦੋ ਕਿ ਆਪਾਂ ਕੌਡੀਆਂ ਦੇ ਭਾਅ ਖਰੀਦ ਸਕੀਏ। ਜੇ ਚੱਲਦਾ ਕਾਰੋਬਾਰ ਲਿਆ ਫਿਰ ਔਖਾ, ਫਿਰ ਉਹਨੂੰ ਸਿੱਕ ਇੰਡਸਟਰੀ ਡਿਕਲੇਅਰ ਕਰਾ ਕੇ ਬੜੇ ਢੰਗ ਨਾਲ ਆਪਾਂ ਉਹਨੂੰ ਆਪਣੀ ਝੋਲੀ ਚ ਪਵਾ ਲਾਂਗੇ। ਸੋ ਇਹੋ ਜਿਹਾ ਇੱਕ ਸਿਸਟਮ ਹੈ ਜਿਹੜਾ ਉਹ ਤਿਆਰ ਹੋ ਜਾਂਦਾ। ਤੇ ਹੁਣ ਇੱਥੇ ਕੀ ਆਉਂਦਾ, ਇਸ ਤਾਜ਼ਾ ਮਾਮਲੇ ਚ ਕੀ ਹੋਇਆ ਕਿ ਸਾਊਥ ਇਟੋਬਿਕੋ ਦੇ ਰੈਜ਼ੀਡੈਂਟਸ ਹੁਣ ਬੜੇ ਗੁੱਸੇ ਦੇ ਵਿੱਚ ਨੇ, ਕਿਉਂਕਿ ਉਹਨਾਂ ਦੇ ਮੂਹਰੇ ਹੁਣ ਜਿਹੜੀ ਜ਼ਮੀਨ ਹੈ ਉਹ ਇੱਕ ਖਾਲੀ ਜ਼ਮੀਨ ਦਾ ਟੁਕੜਾ ਪਿਆ, ਤੇ ਉੱਥੇ ਮਿਮਿਕੋ ਗੋ ਸਟੇਸ਼ਨ ਦੀ ਰੀਡਿਵੈਲਪਮੈਂਟ ਦਾ ਪ੍ਰੋਜੈਕਟ ਸੀਗਾ, ਤੇ ਨਾਲ ਇੱਕ ਵੱਡੀ ਕਮਿਊਨਿਟੀ ਤਿਆਰ ਹੋਣੀ ਸੀ ਜਿਹਦੇ ਵਿੱਚ ਮਲਟੀਪਲੈਕਸਿਸ ਤੇ ਹੋਰ ਕਈ ਤਰ੍ਹਾਂ ਦੇ ਕਾਰੋਬਾਰ ਤੇ ਨਾਲ ਰਹਾਇਸ਼ਾਂ ਦਾ ਪ੍ਰਬੰਧ ਹੋਣਾ ਸੀ। ਇੱਕ ਵੱਡਾ ਮੇਜਰ ਪ੍ਰੋਜੈਕਟ ਇੱਕ ਪ੍ਰਾਈਵੇਟ ਕੰਪਨੀ ਦੇ ਥਰੂ ਇੱਥੇ ਸ਼ੁਰੂ ਹੋਣਾ ਸੀ, ਜਿਹਦੇ ਨਾਲ ਇੱਕ ਫਾਈਨੈਂਸ਼ੀਅਲ ਹੱਬ ਵੀ ਬਣ ਜਾਣੀ ਸੀ, ਠੀਕ ਹੈ ਜੀ, ਦੂਸਰੀ ਗੱਲ ਉੱਥੇ ਰਿਹਾਇਸ਼ੀ ਵੀ ਬਣ ਜਾਣੀ ਸੀ, ਤੀਜਾ ਉਹ ਡੈਂਸਲੀ ਪਾਪੂਲੇਟਡ ਏਰੀਆ ਤਿਆਰ ਕਰਨਾ ਸੀ ਜਿਹੜਾ ਟ੍ਰਾਂਜ਼ਿਟ ਦੇ ਨਾਲ ਜੁੜਿਆ ਹੋਵੇ। ਸੋ ਪ੍ਰੋਜੈਕਟ ਕਾਗਜ਼ਾਂ ਦੇ ਵਿੱਚ ਤਾਂ ਬਹੁਤ ਖੂਬਸੂਰਤ ਸੀਗਾ, ਹੋਇਆ ਕੀ ਕਿ ਨਵੰਬਰ ਦੇ ਵਿੱਚ ਮੈਟਰੋ ਲਿੰਕਸ ਕੰਪਨੀ ਹੈ ਇਹਦਾ ਕੁਆਇਟਲੀ ਚੁੱਪ ਚਪੀਤੇ ਇਹਦੇ ਨਾਲ ਜੋ ਐਗਰੀਮੈਂਟ ਸੀਗਾ ਵੈਂਡਿਕ ਪ੍ਰੋਪਰਟੀਜ਼ ਦਾ, ਸੋ ਮੈਟਰੋ ਲਿੰਕਸ ਨੇ ਵੈਂਡਿਕ ਪ੍ਰੋਪਰਟੀਜ਼ ਦੇ ਨਾਲ ਜੋ ਐਗਰੀਮੈਂਟ ਹੋਇਆ ਸੀ ਉਹਨੂੰ ਚੁੱਪ ਚਪੀਤੇ ਦੇ ਅੰਦਰੋਂ ਅੰਦਰ ਹੀ ਟਰਮੀਨੇਟ ਕਰਤਾ, ਖਾਰਜ ਕਰਦਾ। ਉੱਥੇ ਟ੍ਰਾਂਜ਼ਿਟ ਓਰੀਐਂਟਡ ਕਮਿਊਨਿਟੀ ਦਾ ਪ੍ਰੋਜੈਕਟ ਹੋਣਾ ਸੀਗਾ ਟ੍ਰੇਨ ਸਟੇਸ਼ਨ ਦੇ ਨਾਲ, ਤੇ ਪ੍ਰੋਵਿੰਸ ਨੇ ਵੀ ਇਹ ਪਿਛਲੇ ਮਹੀਨੇ ਇਸ ਕੈਂਸਲੇਸ਼ਨ ਦੀ ਪੁਸ਼ਟੀ ਕੀਤੀ ਹੈ ਕਿ ਹਾਂ ਬਈ ਇਹ ਪ੍ਰੋਜੈਕਟ ਤਾਂ ਠੱਪ ਕਰਤਾ, ਇਹ ਤਾਂ ਬੰਦ ਹੋ ਗਿਆ। ਸੋ ਹੁਣ ਕੀ ਹੈ, ਹੁਣ ਪਤਾ ਲੱਗਿਆ ਕਿ ਕੋਰਟ ਅਪੁਆਇੰਟਡ ਰਿਸੀਵਰ ਨੇ ਇਹਦਾ ਕੰਟਰੋਲ ਲੈ ਲਿਆ ਜ਼ਮੀਨਾਂ ਦਾ, ਜਿਹੜੀਆਂ ਜ਼ਮੀਨਾਂ ਦੇ ਉੱਤੇ ਇਹ ਡਿਵੈਲਪਰ ਨੇ ਪ੍ਰੋਜੈਕਟ ਲੈ ਕੇ ਆਉਣਾ ਸੀ। ਮਿਨਿਸਟਰੀ ਆਫ ਇਨਫਰਾਸਟਰਕਚਰ ਨੇ ਦਸਿਆ ਕਿ ਉਹ ਤਾਂ ਕੋਰਟ ਦੀ ਕਾਰਵਾਈ ਦੇ ਥਰੂ ਇਹ ਹੋ ਗਿਆ। ਐਕਚੁਅਲੀ ਉਹ ਕੰਪਨੀ ਦੇ ਉੱਤੇ $300 million ਦੀ ਦੇਣਦਾਰੀ ਖੜੀ ਸੀ, ਉਹਦੇ ਕ੍ਰੈਡੀਟਰ ਸੀ ਜਿਨ੍ਹਾਂ ਨੇ ਇਨਵੈਸਟ ਕੀਤਾ, ਤੇ ਫਿਰ ਉਹ ਕਹਿੰਦੇ ਭਾਈ ਸਾਡੇ ਤਾਂ ਪੈਸੇ ਮਾਰ ਦੇਵੋਗੇ ਤੁਸੀਂ, ਤੇ ਸਾਨੂੰ ਤਾਂ ਸਾਡਾ ਇਹ ਦੇਣਦਾਰੀਆਂ ਖੜੀਆਂ ਨੇ ਤੁਹਾਡੇ ਤੇ। ਉਹ ਅੱਗੇ ਕੋਰਟ ਚ ਸ਼ਿਕਾਇਤ ਲੈ ਕੇ ਗਏ, ਕੋਰਟ ਨੂੰ ਪਤਾ ਲੱਗਿਆ ਕਿ ਕੰਪਨੀ ਦਾ ਫਾਈਨੈਂਸ਼ੀਅਲ ਰੈਕਰਡ ਹੈ ਜਿਹੜਾ ਉਹ ਠੀਕ ਨਹੀਂ, ਤੇ ਉਨ੍ਹਾਂ ਨੇ ਪ੍ਰੋਜੈਕਟ ਦੇ ਉੱਤੇ ਰੋਕ ਲਾ ਦਿੱਤੀ, ਤੇ ਫਿਰ ਇਹਨਾਂ ਨੂੰ ਫਿਰ ਕੈਂਸਲ ਕਰਨਾ ਪੈ ਗਿਆ ਵੀ ਉਹ ਕੰਪਨੀ ਕੰਮ ਕਰ ਹੀ ਨਹੀਂ ਸਕੂਗੀ। ਹੁਣ ਜਾਣਾ ਇਹਨਾਂ ਨੇ ਆਏ ਵਾਰ ਪ੍ਰਾਈਵੇਟ ਕੋਲ ਹੀ ਹੁੰਦਾ, ਆਪਣਾ ਤਾਂ ਬਣਾਉਣਾ ਨਹੀਂ, ਕਿਉਂਕਿ ਆਪਾਂ ਤਾਂ ਪਹਿਲਾਂ ਹੀ ਜਾਣਦੇ ਹਾਂ ਵੀ ਸਰਕਾਰੀ ਕੰਮ ਕਰ ਨਹੀਂ ਦੇਣਾ,
ਕਦੇ ਵੀ ਉਹਦੀ ਯੋਜਨਾ ਠੀਕ ਤਰ੍ਹਾਂ ਨਾਲ ਲਾਗੂ ਹੋਣੇ ਨਹੀਂ ਦੇਣੀ ਅਤੇ ਫਿਰ ਉਹਨੂੰ ਹੌਲੀ ਹੌਲੀ ਪ੍ਰਾਈਵੇਟ ਦੇ ਘੇਰੇ 'ਚ ਲੈ ਕੇ ਆਉਣਾ ਤਾਂ ਕਿ ਆਪਣੇ ਯਾਰ ਦੋਸਤ ਮਿੱਤਰ ਅਸੀਂ ਉਹ ਚੰਗੇ ਵਧੀਆ ਸੈੱਟ ਕਰ ਲਈਏ। ਸੋ ਦਿਸ ਐਗਰੀਮੈਂਟ ਵੁੱਡ ਹੈਵ ਸੀਨ ਦੀ ਡਿਵੈਲਪਰ ਰੀਬਿਲਡ ਦੀ ਏਜਿੰਗ ਸਟੇਸ਼ਨ। ਇੱਥੇ ਬਹੁਤ ਪੁਰਾਣਾ 40-50 ਸਾਲ ਪਹਿਲਾਂ ਦਾ ਇੱਕ ਸਟੇਸ਼ਨ ਬਣਿਆ ਹੋਇਆ ਸੀ, ਉਹਨੂੰ ਨਵਿਆਇਆ ਜਾਣਾ ਸੀਗਾ ਅਤੇ ਥਾਊਜ਼ੰਡਸ ਆਫ ਹੋਮਸ ਬਣਨੇ ਸੀ, ਕਮਰਸ਼ੀਅਲ ਸਪੇਸ, ਗ੍ਰੀਨ ਸਪੇਸ ਅਤੇ ਹੋਰ ਬੜਾ ਕੁਛ ਹੋਣਾ ਸੀ। ਇੱਕ ਫੁੱਲਾ ਮਤਲਬ ਕਹਿ ਦਈਏ ਤਾਂ ਇੱਕ ਛੋਟਾ ਜਿਹਾ ਸ਼ਹਿਰ ਵਸਾਉਣ ਵਾਲੇ ਕੰਮ ਸੀਗਾ ਸਟੇਸ਼ਨ ਦੇ ਨਾਲ, ਨਾਲ ਦੀ ਨਾਲ ਉਹ ਸਟੇਸ਼ਨ ਨੂੰ ਰੀਡਿਵੈਲਪ ਵੀ ਕਰਨਾ ਸੀ। ਅਤੇ ਹੁਣ ਉਹ ਕਹਿੰਦੇ ਵੀ ਲੋਕ ਕਹਿੰਦੇ ਅਸੀਂ ਕਿੱਧਰ ਜਾਈਏ, ਸਾਨੂੰ ਤਾਂ ਦੱਸੋ ਨਾ ਵੀ ਇਹ ਕੀ ਬਣ ਗਿਆ, ਕਿਵੇਂ ਕਰਤਾ। ਸੋ ਕਹਿੰਦੇ ਆ ਇਹ ਪ੍ਰੋਜੈਕਟ ਦੂਜੀ ਵਾਰ ਪਿਛਲੇ 10 ਸਾਲਾਂ ਦੇ ਵਿੱਚ ਡਿੱਗਿਆ, ਇਹ ਆਪਣੇ ਰਾਹ ਨਹੀਂ ਪਿਆ ਸਕਿਆ। ਸੋ ਇਹਦੀ ਹੁਣ ਜਿਹੜੀ ਫਿਊਚਰ ਡਿਵੈਲਪਮੈਂਟ ਹੈ ਉਹ ਵੀ ਕੱਚੇ ਧਾਗੇ ਨਾਲ ਲਟਕਣ ਲੱਗ ਗਈ ਅਤੇ ਲੋਕ ਹੈਰਾਨ ਪਰੇਸ਼ਾਨ ਨੇ ਕਿ ਕੀ ਬਣੂਗਾ, ਕਿ ਅਸੀਂ ਤਾਂ ਟ੍ਰਾਂਜ਼ਿਟ ਦੇ ਹਿਸਾਬ ਨਾਲ, ਅਫੋਰਡੇਬਿਲਟੀ ਦੇ ਹਿਸਾਬ ਨਾਲ ਇਸ ਪ੍ਰੋਜੈਕਟਸ ਵੱਲ ਅਸੀਂ ਵੀ ਵਰ ਲੁਕਿੰਗ ਫਾਰਵਰਡ ਟੂ ਇਟ। ਪ੍ਰੀਮੀਅਰ ਡੱਗ ਫੋਰਡ ਹੋਰਾਂ ਦੀ ਗਵਰਨਮੈਂਟ ਇਜ਼ ਰਿਲਾਇੰਗ ਔਨ ਹੈਵੀਲੀ ਟੂ ਇਨਕਰੀਜ਼ ਡੈਂਸਿਟੀ ਨੀਅਰ ਮੇਜਰ ਟ੍ਰਾਂਜ਼ਿਟ ਸਟੇਸ਼ਨ। ਹੁਣ ਸਰਕਾਰ ਤਾਂ ਇਹੀ ਦਾਅਵਾ ਕਰਦੀ ਆ ਵੀ ਅਸੀਂ ਤਾਂ ਭਾਈ ਇੱਥੇ ਬਹੁਤ ਕੰਮ ਚੱਕ ਦੇਣਾ ਸੀ, ਪਰ ਅਸਲ 'ਚ ਜੋ ਹਕੀਕਤ 'ਚ ਵਾਪਰ ਰਿਹਾ ਉਹ ਉਸ ਕਦਰ ਆਇਆ ਨਹੀਂ। ਸੋ ਮੈਟਰੋ ਲਿੰਕਸ ਨੇ ਐਨਾਲਿਸਟ ਕੀਤਾ ਸੀ 2018 'ਚ ਬ੍ਰੈਂਡ ਨਿਊ ਕਾਇੰਡ ਆਫ ਪਾਰਟਨਰਸ਼ਿਪ ਕਹਿ ਕੇ ਕਿ ਨਵੀਂ ਪਾਰਟਨਰਸ਼ਿਪ ਹੋਣ ਲੱਗੀ ਆ ਅਤੇ 1967 'ਚ ਜਿਹੜਾ ਸਟੇਸ਼ਨ ਲਾਂਚ ਹੋਇਆ ਸੀ ਅਸੀਂ ਇਹਨੂੰ ਠੀਕ ਕਰ ਦਾਂਗੇ ਅਤੇ ਹੁਣ ਤੱਕ ਕਹਿੰਦੇ 1750 ਬੰਦਾ ਇੱਥੋਂ ਗੱਡੀ ਲੈਂਦਾ, ਪਰ 2031 ਤੱਕ ਇਹਨਾਂ ਦੀ ਗਿਣਤੀ 3 ਗੁਣਾ ਵੱਧ ਜਾਣੀ ਸੀ ਅਤੇ ਇਹਨਾਂ ਨੇ ਕਾਫੀ ਇਹਦੇ ਵਿੱਚ ਪ੍ਰੋਜੈਕਟ ਬੜਾ ਵੱਡਾ ਇਹ ਲੈ ਕੇ ਆਏ ਸੀਗੇ ਅਤੇ ਕਹਿੰਦੇ ਸੀ ਸਟੇਸ਼ਨ ਦੀ ਇੰਪਰੂਵਮੈਂਟ ਕਰਨੀ ਹੈ। ਫਿਰ ਇੱਥੇ 6 ਅਪਾਰਟਮੈਂਟ ਬਿਲਡਿੰਗਸ ਬਣਾਉਣੀਆਂ ਸੀ ਜਿਹਦੇ ਵਿੱਚ 2000 ਦੇ ਕਰੀਬ ਘਰ ਹੁੰਦੇ। ਪ੍ਰੋਪਰਟੀਜ਼ ਨੈਕਸਟ ਟੂ ਦ ਸਟੇਸ਼ਨ ਔਨ ਰਾਇਲ ਯਾਰਕ ਰੋਡ ਐਂਡ ਨਿਊ ਕਾਸਲ ਸਟਰੀਟ, ਵੈਂਡਿਕ ਪਲੈਨਡ ਅਨਦਰ ਡਿਵੈਲਪਮੈਂਟ ਨੀਅਰ ਬਾਏ ਆ ਬਕਿੰਗਮ ਸਟਰੀਟ ਵਿਦ 3 ਬਿਲਡਿੰਗਸ ਐਂਡ 749 ਯੂਨਿਟਸ ਟੁਗੈਦਰ ਦ ਪ੍ਰੋਜੈਕਟ ਵਾਜ ਕਾਲਡ ਗ੍ਰੈਂਡ ਸੈਂਟਰਲ ਮਿਮੀਕੋ। ਪਰ ਹੁਣ ਇਹ ਸਾਰਾ ਕੁਛ ਖੂਹ ਖਾਤੇ ਵਾਲਾ ਕੰਮ ਕਰਕੇ ਰੱਖਦਾ। ਹੁਣ ਇਹਦੇ ਵਿੱਚ ਕੁਝ ਐਕਸਪਰਟਸ ਵੀ ਇਹਦੇ ਵਿੱਚ ਗੱਲ ਕਰਦੇ ਆ ਕਿ ਬਈ ਇਹ ਜਿਹੜੇ ਤਰੀਕੇ ਆ ਇਹ ਤਾਂ ਬੜੇ ਰਿਸਕੀ ਹੁੰਦੇ ਆ ਕਿਉਂਕਿ ਇਹ ਕੰਪਨੀਆਂ ਮਾਰਕੀਟ ਦੇ ਹਿਸਾਬ ਨਾਲ ਚੱਲਦੀਆਂ ਨੇ, ਠੀਕ ਹੈ, ਅਤੇ ਇਹਨਾਂ ਦੇ ਲੈਂਡਰ ਕ੍ਰੈਡੀਟਰ ਕੀ ਇਹਨਾਂ ਦਾ ਪਿੱਛੇ ਇਤਿਹਾਸ ਹੈ, ਉਹਦੇ ਵਿੱਚ ਬਹੁਤ ਕੁਛ ਚੋਰ ਮੋਰੀਆਂ, ਬਹੁਤ ਕੁਛ ਗੁਪਤ ਹੁੰਦਾ। ਸੋ ਦੇ ਆਰ ਸਬਜੈਕਟ ਟੂ ਰਿਸਕ ਅਤੇ ਇਹਨਾਂ ਦੇ ਉੱਤੇ ਬਹੁਤਾ ਭਰੋਸਾ ਕਰਨਾ ਨਹੀਂ ਚਾਹੀਦਾ ਸੀ। ਸੋ ਇਹ ਗੱਲ ਹੁਣ ਯੂਨੀਵਰਸਿਟੀ ਆਫ ਟੋਰੋਂਟੋ ਦੇ ਇਨਫਰਾਸਟ੍ਰਕਚਰ ਇੰਸਟੀਚਿਊਟ ਦੀ ਮੈਟੀ ਸਿਮੀਆਚਕੀ, ਉਹਨਾਂ ਨੇ ਇਹ ਗੱਲ ਦੱਸੀ ਹੈ, ਕਹਿੰਦੇ ਬਾਏ ਇੰਗੇਜਿੰਗ ਦੀ ਪ੍ਰਾਈਵੇਟ ਸੈਕਟਰ ਯੂ ਬ੍ਰਿੰਗ ਇਨ ਮਾਰਕੀਟ ਰਿਸਕ ਐਂਡ ਯੂ ਬ੍ਰਿੰਗ ਇਨ ਦਾ ਰਿਸਕ ਆਫ ਦੀ ਇੰਡੀਵਿਜੁਅਲ ਕੰਪਨੀ। ਜੋ ਵੀ ਉਹਦੇ ਉੱਤੇ ਖਤਰੇ ਆ ਉਹ ਕਹਿੰਦੇ ਤੁਸੀਂ ਆਪਣੇ ਸਿਰ ਲੈ ਲੈਂਦੇ ਹੋ ਅਤੇ ਫਿਰ ਇਹੋ ਜਿਹੇ ਧੋਖੇ ਇਹੀਆਂ ਜਿਹੀਆਂ ਗੱਲਾਂ ਦੇ ਵਿੱਚ ਤੁਹਾਡੇ ਨਾਲ ਵਾਪਰਨ ਦੀ ਗੁੰਜਾਇਸ਼ ਵੱਧ ਜਾਂਦੀ ਹੈ। ਟੈਲੀਫੋਨ ਦਾ ਸਾਡਾ ਨੰਬਰ ਹੈ ਜੀ ਸਟੂਡੀਓ ਦਾ 416-620-1778 ਤੇ 647-8253-5400 ਦੇ ਉੱਤੇ। ਜੇਕਰ ਸਿਗਨਲ ਦੀ ਪ੍ਰੋਬਲਮ ਹੁੰਦੀ ਹੋਵੇ ਤਾਂ ਵੀ ਤੁਸੀਂ ਸਾਡਾ ਇਹ ਪ੍ਰੋਗਰਾਮ ਸੁਣ ਸਕਦੇ ਹੋ ਟੈਲੀਫੋਨ ਦੇ ਜ਼ਰੀਏ। ਟੋਰਾਂਟੋ ਦੇ ਇੱਕ ਬੰਦੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਕਿਉਂਕਿ ਉਹਦੇ ਕੁੱਤੇ ਨੇ ਕਈ ਲੋਕਾਂ ਦੇ ਉੱਤੇ ਹਮਲਾ ਕਰ ਦਿੱਤਾ ਸੀ। ਸੋ 36 ਸਾਲਾ ਇਸ ਬੰਦੇ ਨੂੰ ਅਰੈਸਟ ਵੀ ਕੀਤਾ ਗਿਆ, ਚਾਰਜ ਵੀ ਕੀਤਾ ਗਿਆ। ਕਈ ਤਰ੍ਹਾਂ ਦੇ ਅਫੈਂਸ ਨੇ ਵੀ ਇਹਦੇ ਜਿਹੜੇ ਪਾਲਤੂ ਕੁੱਤੇ ਸੀ ਉਹਨਾਂ ਨੇ ਕਿਸੇ ਬੰਦੇ ਨੂੰ ਵੱਢਿਆ ਵੀ ਹੈ, ਕ੍ਰਿਮੀਨਲ ਨੈਗਲੀਜੈਂਸ ਵੀ ਹੈ ਅਤੇ ਇਹਨੇ ਕੋਰਟ ਦੇ ਆਰਡਰ ਨੂੰ ਵੀ ਉਹਨਾਂ ਦੀ ਪਾਲਣਾ ਹੁਕਮਾਂ ਦੀ ਪਾਲਣਾ ਨਹੀਂ ਸੀ ਕੀਤੀ। ਉਹ ਦੱਸਦੇ ਆ ਕਿ ਇੱਕ ਔਰਤ ਬੱਸ ਸਟਾਪ ਤੇ ਖੜੀ ਸੀਗੀ ਨਾਰਥ ਵੈਸਟ ਐਂਡ ਤੇ ਔਨ ਦਾ ਨਾਈਟ ਆਫ ਫੈਬਰੇਰੀ 7th ਵੈਨ ਟੂ ਡੋਗਸ ਵਿਦਆਊਟ ਲੀਸ਼ੀਅਸ ਔਰ ਦੇਅਰ ਓਨਰ ਪ੍ਰੈਜੈਂਟ ਅਪਰੋਚਡ ਐਂਡ ਬਿਗੈਨ ਟੂ ਅਟੈਕ ਹਰ। ਕੁੱਤੇ ਬੰਨੇ ਨਹੀਂ ਸੀ ਹੋਏ, ਉਹਨਾਂ ਦੇ ਗਲ ਚ ਪਟਾ ਨਹੀਂ ਸੀ ਤੇ ਨਾ ਹੀ ਉਹਨਾਂ ਦਾ ਮਾਲਕ ਕੋਲ ਸੀ ਤੇ ਬੱਸ ਸਟਾਪ ਤੇ ਖੜੀ ਔਰਤ ਦੇ ਉੱਤੇ ਉਹਨਾਂ ਨੇ ਹਮਲਾ ਕਰ ਦਿੱਤਾ। ਉਹਨੇ ਆਪਣੇ ਆਪ ਨੂੰ ਬਚਾਉਣ ਲਈ ਸ਼ਾਪਿੰਗ ਕਾਰਟ ਵੀ ਅੱਗੇ ਕੀਤਾ ਪਰ ਕੁੱਤਿਆਂ ਨੇ ਉਹਨੂੰ ਘੁੜੀਸ ਲਿਆ ਔਰਤ ਨੂੰ ਸੜਕ ਦੇ ਉੱਤੇ ਤੇ ਉਹਦੇ ਉੱਤੇ ਲਗਾਤਾਰ ਹਮਲੇ ਕਰਦੇ ਰਹੇ। ਹੁਣ ਪੁਲਿਸ ਕਹਿੰਦੀ ਹੈ ਵੀ ਉਹ ਭੱਜ ਕੇ ਕਿਸੇ ਗੱਡੀ ਦੇ ਵਿੱਚ ਵੜ ਕੇ ਉਹਨੇ ਜਾਨ ਬਚਾਈ, ਫਿਰ ਉਹਨੂੰ ਹਸਪਤਾਲ ਲਿਜਾਇਆ ਗਿਆ ਤੇ ਉਹਦੀ
ਜ਼ਿੰਦਗੀ ਬਦਲਣ ਵਾਲੇ ਉਹਦੇ ਉੱਤੇ ਜ਼ਖਮ ਹੋਏ ਨੇ ਕਿ ਉਹ ਹੁਣ ਪਹਿਲਾਂ ਵਰਗੀ ਅਵਸਥਾ ਦੇ ਵਿੱਚ ਕਦੇ ਵੀ ਵਾਪਸ ਨਹੀਂ ਜਾ ਸਕੂਗੀ ਤੇ ਅਨਦਰ ਪਰਸਨ ਉੱਥੇ ਖੜਾ ਸੀ ਫਿਰ ਕੁੱਤੇ ਉਹਦੇ ਮਗਰ ਪੈ ਗਏ ਔਰਤ ਤੇ ਅਟੈਕ ਕਰਨ ਤੋਂ ਬਾਅਦ ਇੱਕ ਹੋਰ ਬੰਦੇ ਤੇ ਕੀਤਾ ਤੇ ਫਿਰ ਉਹ ਤੋਂ ਬਾਅਦ ਇੱਕ ਸਾਈਕਲਿਸਟ ਦੇ ਉੱਤੇ ਕੀਤਾ ਤੇ ਫਿਰ ਇੱਕ ਰੈਜ਼ੀਡੈਂਟ ਜਿਹੜਾ ਆਪਣੇ ਯਾਰਡ ਵਿੱਚ ਪਿਛਲੇ ਵਿਹੜੇ ਚ ਕੰਮ ਕਰਦਾ ਹੋਣਾ ਘਰ ਦੇ ਖੜਾ ਹੋਣਾ ਫਿਰ ਕੁੱਤਿਆਂ ਨੇ ਉਹਦੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਅਖੀਰ ਵਿੱਚ ਉਹਨਾਂ ਨੇ ਇੱਕ TTC ਵੀਲ ਟ੍ਰਾਂਸ ਆਪਰੇਟਰ ਦੇ ਉੱਪਰ ਵੀ ਹਮਲਾ ਕੀਤਾ ਪਰ ਉਹਨੇ ਫਟਾਫਟ ਆਪਣੀ ਗੱਡੀ ਦੇ ਦਰਵਾਜ਼ੇ ਬੰਦ ਕਰ ਲਏ ਹੁਣ ਇਨਵੈਸਟੀਗੇਟਰ ਕਹਿੰਦੇ ਆ ਕਿ ਦੇ ਆਰ ਸਟਿਲ ਸਰਚਿੰਗ ਫਾਰ 2 ਡੌਗਸ ਇਨਵੋਲਵਡ ਇਨ ਦੀ ਇੰਸੀਡੈਂਟ ਐਂਡ ਆਰ ਵਾਰਨਿੰਗ ਦੀ ਪਬਲਿਕ ਨਾਟ ਟੂ ਅਪਰੋਚ ਦੀ ਐਨੀਮਲਸ ਇਫ ਦੇ ਸੀ ਦੈਮ ਕੁੱਤਿਆਂ ਦਾ ਕੁਝ ਵੇਰਵਾ ਦੱਸਿਆ ਕਿ ਕਾਲੇ ਤੇ ਚਿੱਟੇ ਰੰਗ ਦੇ ਉਹ ਕੁੱਤੇ ਨੇ ਤੇ ਲਾਰਜਰ ਬਿਲਡ ਦੇ ਵੱਡੇ ਸਰੀਰਾਂ ਵਾਲੇ ਨੇ ਦੇ ਆਰ ਡਿਸਕ੍ਰਾਈਬਡ ਐਜ਼ ਪੋਸੀਬਲੀ ਪਿਟ ਬੁਲ ਟੈਰੀਅਰ ਔਰ ਅ ਸਿਮਿਲਰ ਬਰੀਡ ਪਿਟ ਬੁਲ ਟੈਰੀਅਰ ਨਸਲ ਦੇ ਹੋ ਸਕਦੇ ਜਾਂ ਉਹਦੇ ਨਾਲ ਮਿਲਦੀ ਨਸਲ ਦੇ ਹੋ ਸਕਦੇ ਨੇ ਸੋ ਬਚ ਕੇ ਰਹੋ ਕਿ ਅਸੀਂ ਇਨ੍ਹਾਂ ਨੂੰ ਪੁਲਿਸ ਨੇ ਕਿਹਾ ਕਿ ਬੰਦਾ ਤਾਂ ਫੜ ਲਿਆ ਪਰ ਅਜੇ ਤੱਕ ਕੁੱਤੇ ਉਨ੍ਹਾਂ ਦੇ ਹੱਥ ਨਹੀਂ ਆਏ ਕਿ ਉਹ ਕਿੱਥੇ ਨੇ ਇਸ ਕਰਕੇ ਬਚਾਅ ਰੱਖਣ ਦੀ ਗੱਲ ਆ ਔਰ ਅੱਗੇ ਵੀ ਇੱਕ ਦੋ ਵਾਰ ਇਹੀਆਂ ਜਿਹੀਆਂ ਗੱਲਾਂ ਵਾਪਰੀਆਂ ਨੇ ਸੋ ਕੁਦਰਤੀ ਹੈ ਕਿ ਵੱਡੇ ਸ਼ਹਿਰਾਂ ਦੇ ਵਿੱਚ ਰਹਿੰਦੇ ਹਾਂ ਜਾਨਵਰਾਂ ਦਾ ਸਮਤੋਲ ਸੰਤੁਲਨ ਅਸੀਂ ਤਾਂ ਆਪ ਅਜੇ ਸ਼ਹਿਰਾਂ ਚ ਰਹਿਣ ਜੋਗੇ ਨਹੀਂ ਹੋਏ ਸਾਡੇ ਚੋ ਹਜੇ ਬਹੁਤਿਆਂ ਨੂੰ ਜਿਹੜੀ ਵੀ ਅਸੀਂ ਐਗਰੀਮੈਂਟ ਬਣਾਇਆ ਹੋਇਆ ਕਿ ਸਭਿਅਕ ਤੌਰ ਤੇ ਇਕੱਠੇ ਰਹਿਣ ਦਾ ਵੀ ਇੱਕ ਦੂਜੇ ਤੇ ਭਰੋਸਾ ਕਰਕੇ ਰਹਿ ਸਕੀਏ ਕੋਈ ਪਤਾ ਨਹੀਂ ਕਿਹੜੇ ਵੇਲੇ ਕਦੋਂ ਕੋਈ ਤੜਿੰਗ ਹੋ ਜਾਏ ਤੇ ਜਾਨਵਰਾਂ ਵਿਚਾਰਿਆਂ ਤੱਕ ਅਸੀਂ ਕਦੋਂ ਜਾਵਾਂਗੇ ਹਾਂ ਪਰ ਜਾਨਵਰਾਂ ਨੂੰ ਸਜ਼ਾ ਬੜੀ ਭੈੜੀ ਮਿਲਦੀ ਹੈ ਬੰਦੇ ਨੇ ਬੰਦੇ ਤੇ ਹਮਲਾ ਕੀਤਾ ਬਾਰਡਰ ਲਈ ਉਹਦੀ ਸਜ਼ਾ ਦਾ ਇੱਕ ਮਿਆਰ ਹੈ ਕੁੱਤੇ ਨੇ ਇੱਕ ਵਾਰੀ ਵੱਢਤਾ ਉਹਦੀ ਸਜ਼ਾ ਮੌਤ ਹੀ ਹੈ ਸੋ ਜਿਹੜਾ ਆਹ ਕੰਮ ਹੋ ਜਾਂਦਾ ਆ ਕੇ ਚਾਹੇ ਆਪਾਂ ਉਨ੍ਹਾਂ ਨੂੰ ਫੈਮਿਲੀ ਵਾਂਗੂ ਰੱਖਦੇ ਹਾਂ ਪਰ ਸਾਡੇ ਸਮਾਜ ਨੇ ਜਦੋਂ ਕੁੱਤੇ ਤੋਂ ਹਮਲਾ ਹੋ ਜਾਣਾ ਉਹਨੂੰ ਉਹਦੇ ਬਾਰੇ ਜਿਹੜੇ ਸਜ਼ਾ ਦਾ ਮਿਆਰ ਹੈ ਉਹ ਬੰਦਿਆਂ ਵਾਲੀ ਨਹੀਂ ਹੈ ਅਸੀਂ ਤਾਂ ਆਪਣੇ ਆਪ 'ਚ ਰਿਸ਼ਤਾ ਬਣਾ ਕੇ ਰੱਖਦੇ ਹਾਂ ਬਹੁਤ ਲੋਕ ਕਹਿੰਦੇ ਅਸੀਂ ਆਪਣੇ ਬੱਚਿਆਂ ਵਾਂਗੂ ਰੱਖਦੇ ਹਾਂ ਪਰ ਜਿਹੜਾ ਕਾਨੂੰਨ ਉਨ੍ਹਾਂ ਤੇ ਲਾਗੂ ਹੋਣਾ ਉਹ ਨਹੀਂ ਹੋਣਾ ਜੋ ਤੁਹਾਡੇ ਬੱਚਿਆਂ ਤੇ ਲਾਗੂ ਹੁੰਦਾ ਸੋ ਕਿਤੇ ਨਾ ਕਿਤੇ ਜ਼ਿੰਦਗੀ ਦੇ ਇਹ ਜਿਹੜੇ ਫਰਕ ਨੇ ਇਨ੍ਹਾਂ ਦੇ ਅਜੇ ਵੀ ਸਮੀਕਰਨ ਠੀਕ ਹੋਣ ਦੇ ਵਿੱਚ ਟਾਈਮ ਲੱਗੂਗਾ ਤੇ ਦੀਜ਼ ਆਰ ਦਾ ਵੈਰੀ ਸੀਰੀਅਸ ਇਸ਼ੂਜ਼ ਕਿ ਜੇ ਉਹ ਕਿਤੇ ਹੁੰਦੇ ਕਰਾਉਂਦੇ ਆ ਦੂਜੀ ਗੱਲ ਹੈ ਕਿ ਯੂਕਰੇਨ ਵਾਲੇ ਮਾਮਲੇ ਦੇ ਉੱਤੇ ਵੀ ਰਸ਼ੀਆ ਦੇ ਖਿਲਾਫ਼ ਨਵੀਆਂ ਪਾਬੰਦੀਆਂ ਲਾਈਆਂ ਗਈਆਂ ਨੇ ਕਿ ਨੇਵੈਨਲੀ ਰਸ਼ੀਆ ਦਾ ਓਪੋਜੀਸ਼ਨ ਲੀਡਰ ਜੇਲ੍ਹ ਦੇ ਵਿੱਚ ਸੀ 19 ਸਾਲਾਂ ਦੀ ਉਹਨੂੰ ਸਜ਼ਾ ਸੁਣਾਈ ਹੋਈ ਸੀਗੀ ਪੁਤਿਨ ਦੇ ਖਿਲਾਫ਼ ਸੀ ਉਹਨੂੰ ਲੈ ਕੇ ਵੀ ਕੈਨੇਡਾ ਨੇ ਬੜਾ ਸਖ਼ਤ ਸਟਾਂਸ ਲਿਆ ਇੱਕ ਉਹ ਗੱਲ ਵਾਪਰੀ ਹੈ ਤੇ ਇੱਕ ਪ੍ਰੋ ਪੈਲੇਸਟੀਨੀਅਨ ਮਾਮਲਿਆਂ ਦੇ ਵਿੱਚ ਵੀ ਜਸਟਿਨ ਟਰੂਡੋ ਹੋਰਿਆਂ ਦੀ ਇੱਕ ਸਮਾਗਮ ਸੀ ਇੱਕ ਮੀਟਿੰਗ ਸੀਗੀ ਉਹ ਨਹੀਂ ਚੱਲ ਸਕੀ ਤੇ ਫਿਰ ਉਹ ਤੋਂ ਬਾਅਦ ਇਹ ਆਇਆ ਕਿ ਭਾਈ ਇਹ ਮੀਟਿੰਗ ਰੁਕਵਾ ਤੀ ਉੱਥੇ ਪ੍ਰਦਰਸ਼ਨਕਾਰੀ ਇਕੱਠੇ ਹੋਏ ਉਨ੍ਹਾਂ ਦੀ ਤਾਂ ਜਾਂਚ ਹੋ ਰਹੀ ਹੈ ਪਰ ਇੱਕ ਹੋਰ ਜਗ੍ਹਾ ਤੇ ਪ੍ਰਦਰਸ਼ਨਕਾਰੀ ਜਾ ਰਹੇ ਸੀਗੇ ਉਧਰੋਂ ਕੋਈ ਗੱਡੀ ਤੇ ਆਇਆ ਤੇ ਉਹਨੇ ਪਲਸਤੀਨ ਵਾਲੇ ਬੰਦਿਆਂ ਨੂੰ ਗਾਲਾਂ ਕੱਢਣ ਲੱਗ ਗਿਆ ਜਿਹੜੇ ਪ੍ਰਦਰਸ਼ਨ ਕਰਦੇ ਸੀ ਇਸੇ ਦੌਰਾਨ ਉਹਦੇ ਕੋਲ ਜਿਹੜੀਆਂ ਕੰਧਾਂ 'ਚ ਕਿੱਲਾਂ ਠੋਕਣ ਵਾਲੀ ਗੰਨ ਹੁੰਦੀ ਹੈ ਠੱਕ ਠੱਕ ਕਰਕੇ ਕਿੱਲਾਂ ਠੋਕਦੇ ਆ ਉਹ ਵੀ ਉਹਨੇ ਚਲਾਤੀ ਪਰ ਇਹ ਆ ਵੀ ਉੱਥੇ ਕਿਤੇ ਕੋਈ ਜ਼ਿਆਦਾ ਨਹੀਂ ਹੋਇਆ ਕਿ ਹਮਲੇ 'ਚ ਕਿਸੇ ਦੇ ਲੱਗੀ ਹੋਵੇ ਪਰ ਹੁਣ ਉਸ ਬੰਦੇ ਦੇ ਉੱਤੇ ਵੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਊਗੀ ਕੁੱਲ ਮਿਲਾ ਕੇ ਦੇਸ਼ ਦੇ ਵਿੱਚ ਜੋ ਇਹ ਸਿਸਟਮ ਚੱਲ ਰਿਹਾ ਇਹਦੇ ਵਿੱਚ ਅੰਦਰ ਖਾਤੇ 'ਚ ਬੜੇ ਢੰਗ ਨਾਲ ਲੋਕਾਂ ਨੂੰ ਵੰਡ ਦਿੱਤਾ ਗਿਆ ਜਾਂ ਤੁਸੀਂ ਫਲਸਤੀਨ ਦੇ ਹੱਕ 'ਚੋਂ ਜਾਂ ਇਜ਼ਰਾਈਲ ਦੇ ਵਿਰੋਧ 'ਚੋਂ ਜਾਂ ਇਜ਼ਰਾਈਲ ਦੇ ਹੱਕ 'ਚੋਂ ਤਾਂ ਫਲਸਤੀਨ ਦੇ ਵਿਰੋਧ 'ਚੋਂ ਮਾਨਵਤਾ ਦੇ ਨਾਲ ਤੁਹਾਨੂੰ ਖੜਾ ਹੋਣ ਜੋਗਾ ਕਿਸੇ ਵੀ ਪ੍ਰਬੰਧ ਨੇ ਛੱਡਿਆ ਹੀ ਨਹੀਂ ਹੈ ਇਹੀ ਸਾਡੀ ਸਭ ਤੋਂ ਵੱਡੀ ਹੁਣ ਤੱਕ ਦੀ ਜੇ ਮੈਂ ਕਹਾਂ ਸਮੱਸਿਆ ਹੈ ਚਲੋ ਹੁਣ ਅਗਲੇ ਹਿੱਸੇ ਵਿੱਚ ਜੀ ਅਸੀਂ ਖਬਰਾਂ ਸੁਣਾਂਗੇ ਤੇ ਫਿਰ ਗੱਲਾਂ ਬਾਤ ਕਰਦੇ ਹਾਂ
May not necessarily be those of the owner or management of WTOR radio station.
ਮਕਾਨ ਤੇ ਘਰ ਵਿੱਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ ਤੇ ਇੱਕੋ ਨਾਂ ਯਾਦ ਰੱਖੋ ਆਰੀਫਾ ਮੁਜ਼ੱਫਰ ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲ ਰੈਪ੍ਰੈਜੈਂਟੇਟਿਵ ਨੇ ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245
ਸਿਟੀ ਆਫ ਬ੍ਰੈਂਪਟਨ ਤੁਹਾਨੂੰ ਪੜੋਸੀ ਗਰੁੱਪ ਵਿਚ ਸ਼ਾਮਿਲ ਹੋਣ ਦਾ ਮੌਕਾ ਦੇ ਰਿਹਾ ਹੈ ਤਾਂ ਜੋ ਤੁਸੀਂ ਸ਼ਹਿਰ ਦੀ ਪੜੋਸੀ ਐਸੋਸੀਏਸ਼ਨ ਦਾ ਹਿੱਸਾ ਬਣ ਸਕੋ ਇਹ ਨਵਾਂ ਪ੍ਰੋਗਰਾਮ ਤੁਹਾਨੂੰ ਚੋਖੇ ਫਾਇਦੇ ਤੇ ਨਵੇਂ ਮਨਸੂਬਿਆਂ ਬਾਰੇ ਵੀ ਜਾਣਕਾਰੀ ਦੇਵੇਗਾ ਨਾਲ ਨਾਲ ਤੁਸੀਂ ਸਿਟੀ ਆਫ ਬ੍ਰੈਂਪਟਨ ਤੋਂ ਮਿਲਣ ਵਾਲੀ $1500 ਦੀ ਨੇਚਰ ਨੇਬਰਹੁੱਡ ਗ੍ਰਾਂਟ ਵੀ ਹਾਸਲ ਕਰ ਸਕਦੇ ਹੋਰ ਜਾਣਕਾਰੀ ਲਈ ਸੰਪਰਕ ਕਰੋ brampton.ca/communitysafety ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ
एहो नहीं जी, रियल कैनेडियन सुपर स्टोर विच कम कीमत ते पाओ सभी कुछ। रियल कैनेडियन सुपर स्टोर वालों रमजान दी मुबारकां।
Tired of paying transfer fees to send money abroad? Over time, they can add up to more than $100. But $100 goes a long way. That's a month of groceries in the Philippines. Or 60 liters of gas in India. So, send all the love with a $0 CIBC transfer fee, always. When you use CIBC Global Money Transfer, visit cibc.com/transfer. Conditions and CIBC foreign exchange rates apply. CIBC. Ambitions made real.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।